ਬੇਰਾ ਇੱਕ ਦਿਨ ਬੈਠੇ ਸਭਾ ਮੈਂ ਨੰਦਨ ਸ਼੍ਰੀ ਹਰ ਰਾਏ ਅਪਰ ਸਭਾ ਸਦ ਅਨਿਕ ਤੈ ਭੁੱਲੇ ਸਹਿਜ ਸੁਭਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਬਾਬਾ ਰਾਮ ਰਾਏ ਜੀ ਜੋ ਦਿੱਲੀ ਵਿਚ ਹਨ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਨੇ, ਔਰੰਗਜ਼ੇਬ ਬਾਦਸ਼ਾਹ ਭਾਂਤ ਭਾਂਤ ਦੀਆਂ ਅਨੇਕਾਂ ਪ੍ਰਕਾਰ ਦੀਆਂ ਕਰਾਮਾਤਾਂ ਅਜ਼ਮਤਾਂ ਬਾਬਾ ਰਾਮ ਰਾਏ ਜੀ ਪਾਸੋਂ ਵੇਖ ਰਿਹਾ ਔਰ ਇਹਦੇ ਮਨ ਵਿਚ ਬਾਬਾ ਰਾਮ ਰਾਏ ਜੀ ਪ੍ਰਤੀ ਕੁਝ ਸ਼ਰਧਾ ਭਾਵਨਾ ਵੀ ਬਣੀ ਹੈ। ਇਸੇ ਦੀ ਬੇਗਮ ਪ੍ਰਸੂਤਾ ਹੋਣ ਦਾ ਸਮਾਂ ਹੈ, ਬਾਲਕ ਦਾ ਜਨਮ ਨਹੀਂ ਸੀ ਹੋ ਰਿਹਾ, ਅਨੇਕਾਂ ਪ੍ਰਕਾਰ ਦੇ ਉਪਾਅ ਕਰਕੇ ਹਾਰ ਗਿਆ ਥੱਕ ਗਿਆ। ਉਸ ਵਕਤ ਬਾਬਾ ਰਾਮ ਰਾਏ ਜੀ ਪਹੁੰਚੇ ਨੇ, ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕੀਤੀ ਤੋ ਬਾਬਾ ਜੀ ਨੇ ਬਚਨ ਕੀਤਾ ਕਿ ਸਾਡੇ ਕੋਲ ਤਾਂ ਸਰਬ ਸ਼੍ਰੋਮਣੀ ਬਾਣੀ ਸ੍ਰੀ ਜਪਜੀ ਸਾਹਿਬ ਦੀ ਬਾਣੀ ਹੈ, ਜਿਹਦੇ ਪੜਨ ਸੁਣਨ ਨਾਲ ਸਾਰੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਹੁੰਦਾ ਹੈ। ਬਾਬਾ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਦਿੱਤਾ ਹੈ। ਉਹ ਜਲ ਜਦੋਂ ਬੇਗਮ ਨੂੰ ਛਕਾਇਆ ਉਸੇ ਵਕਤ ਉਹਦੇ ਗ੍ਰਹਿ ਵਿਖੇ ਇਕ ਬਾਲਕ ਨੇ ਜਨਮ ਲਿਆ ਜਿਹਦਾ ਨਾਂ ਬਹਾਦਰ ਸ਼ਾਹ ਰੱਖਿਆ। ਜਪਜੀ ਸਾਹਿਬ ਦੀ ਬਾਣੀ ਦੀ ਉਹ ਕਰਾਮਾਤ ਵਰਤੀ ਕਿ ਬਹਾਦਰ ਸ਼ਾਹ ਮੁੜ ਕੇ ਕਲਗੀਧਰ ਦੇ ਚਰਨਾਂ ਦਾ ਪ੍ਰੇਮੀ ਬਣ ਕੇ ਰਿਹਾ। ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਹਦੀ ਮਦਦ ਕੀਤੀ, ਤਾਰਾ ਆਜ਼ਮ ਨੂੰ ਜੰਗ ਦੇ ਮੈਦਾਨ ਚ ਆਪਣੇ ਤੀਰ ਨਾਲ ਮਾਰ ਕੇ ਇਹਨੂੰ ਰਾਜ ਤਖ਼ਤ ਤੇ ਬਿਠਾਇਆ। ਇਸੇ ਤਰ੍ਹਾਂ ਸਮਾਂ ਬੀਤਿਆ, ਇਕ ਦਿਨ ਔਰੰਗਜ਼ੇਬ ਕੁਸ਼ਤੀ ਵੇਖ ਰਿਹਾ। ਇਹਦਾ ਇਕ ਉਜ਼ਬਕ ਨਾਮ ਦਾ ਬੜਾ ਵੱਡਾ ਭਲਵਾਨ ਹੈ, ਕਹਿੰਦਾ ਇਹਨੂੰ ਕੋਈ ਹਰਾ ਨਹੀਂ ਸਕਦਾ। ਬਾਬਾ ਰਾਮ ਰਾਏ ਜੀ ਨੂੰ ਵੀ ਕਹਿੰਦਾ ਜੀ ਇਹਨੂੰ ਕੋਈ ਹਰਾ ਸਕਦਾ? ਬਾਬਾ ਜੀ ਕਹਿਣ ਲੱਗੇ ਸਾਡੇ ਘੋੜੇ ਨੂੰ ਘਾਹ ਪਾਉਣ ਵਾਲਾ ਘਾਈਆ ਇਹਨੂੰ ਹਰਾ ਸਕਦਾ? ਤੋ ਬਾਬਾ ਜੀ ਨੇ ਉਸ ਵਕਤ ਆਪਣੇ ਘੋੜੇ ਨੂੰ ਘਾਹ ਪਾਉਣ ਵਾਲੇ ਘਾਈਏ ਨੂੰ ਸੱਦਿਆ, ਵੇਖ ਕੇ ਕਹਿਣ ਲੱਗਾ ਔਰੰਗਜ਼ੇਬ ਇਹਨੂੰ ਕਿਉਂ ਮਰਵਾਉਂਦੇ ਹੋ, ਇਹ ਕਿੱਥੇ ਲੜ ਸਕਦਾ ਉਜਬੁਕ ਨਾਲ? ਬਾਬਾ ਜੀ ਕਹਿੰਦੇ ਵੀ ਨਤੀਜੇ ਤੇ ਪਹਿਲਾਂ ਨਹੀਂ ਪਹੁੰਚ ਜਾਈਦਾ, ਪਹਿਲਾਂ ਘੋਲ ਵੇਖ ਹੀ ਲਈਏ ਇਹਦਾ ਦੋਹਾਂ ਦੀ। ਦੋਹਾਂ ਨੇ ਜਿਸ ਵੇਲੇ ਘੋਲ ਘੁਲੀ ਹੈ ਤੋ ਉਜਬੁਕ ਨੂੰ ਬਾਬਾ ਰਾਮ ਰਾਏ ਜੀ ਦੇ ਸੇਵਾਦਾਰ ਨੇ ਢਾ ਕੇ ਜ਼ਮੀਨ ਤੇ ਸੁੱਟ ਕੇ ਫਟਕ ਕੇ ਮਾਰਿਆ। ਔਰ ਜਿੰਨੇ ਭਲਵਾਨੀ ਦੇ ਕਲਾਬਾਜੀ ਆਦਿਕ ਜਾਂ ਧੋਬੀ ਪਟਕਾ ਆਦਿਕ ਏਦਾਂ ਦੇ ਦਾਅ ਹੁੰਦੇ ਨੇ ਭਲਵਾਨੀ ਦੇ ਪਹਿਲਵਾਨੀ ਦੇ, ਉਹ ਸਾਰੇ ਦਾਅ ਖੇਡੇ ਹਨ, ਖੇਡ ਕੇ ਵਿਖਾਏ ਹਨ। ਔਰ ਧੋਬੀ ਪਟਕੇ ਦੁਆਰਾ ਹੀ ਉਹਨੂੰ ਥੱਲੇ ਜ਼ਮੀਨ ਤੇ ਸੁੱਟ ਕੇ ਬਾਬਾ ਰਾਮ ਰਾਏ ਜੀ ਦੇ ਸੇਵਕ ਨੇ ਹਰਾਇਆ ਔਰ ਉਹਦੇ ਕੋਲੋਂ ਹਾਰ ਕਬੂਲ ਕਰਵਾਈ। ਔਰੰਗਜ਼ੇਬ ਕਹਿਣ ਲੱਗਾ ਜੀ ਤੁਸੀਂ ਆਪਣੀ ਕਰਾਮਾਤ ਦੇ ਨਾਲ ਇਹਨੂੰ ਹਰਾਇਆ, ਉਦਾਂ ਤਾਂ ਨਹੀਂ ਸੀ ਹਾਰਨ ਵਾਲਾ। ਬਾਬਾ ਰਾਮ ਰਾਏ ਜੀ ਉੱਠ ਕੇ ਚਲੇ ਗਏ। ਔਰੰਗਜ਼ੇਬ ਨੇ ਸੋਚਿਆ, ਕਹਿੰਦਾ ਆਪਾਂ ਜਾਣ ਬੁੱਝ ਕੇ ਅੱਜ ਆਪਾਂ ਆਪਣੀ ਆਪਣੀ ਬੇਇੱਜ਼ਤੀ ਕਰਵਾਈ ਹੈ, ਆਪਣਾ ਨਿਰਾਦਰ ਕਰਵਾਇਆ, ਕਿਉਂਕਿ ਬਾਬਾ ਰਾਮ ਰਾਏ ਜੀ ਤਾਂ ਕਰਾਮਾਤੀ ਨੇ, ਅਜਮਤੀ ਨੇ, ਉਨ੍ਹਾਂ ਨੇ ਆਪਣੀ ਅਜਮਤ ਦਾ ਜ਼ੋਰ ਆਪਣੇ ਸੇਵਕ ਨੂੰ ਦੇ ਦਿੱਤਾ ਹੈ। ਤੇ ਉਹ ਸੇਵਕ ਨੇ ਜਿਹੜਾ ਘੋੜੇ ਨੂੰ ਘਾਹ ਪਾਉਣ ਵਾਲਾ ਘਾਈਆ ਸੀ ਉਹਨੇ ਸਾਡਾ ਏਡਾ ਵੱਡਾ ਭਲਵਾਨ ਢਾ ਦਿੱਤਾ। ਭਲਵਾਨ ਨੂੰ ਵੀ ਲਾਹਨਤਾਂ ਪਾਈਆਂ ਇਨ੍ਹਾਂ ਨੇ, ਤਰਕਾਰਾਂ ਪਾਈਆਂ ਕਿ ਇੱਕ ਛੋਟੇ ਜਿਹੇ ਆਦਮੀ ਕੋਲੋਂ ਤੂੰ ਹਾਰ ਗਿਆ। ਉਸ ਵਕਤ ਇਸ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਦਾ ਸੁਜਸ ਮਹਿਮਾ ਪ੍ਰਗਟ ਹੋਈ ਹੈ। ਘਰ ਘਰ ਦੇ ਵਿਚ ਬਾਬਾ ਰਾਮ ਰਾਏ ਜੀ ਦਾ ਸਤਿਕਾਰ ਹੋ ਰਿਹਾ, ਸੈਂਕੜੇ ਲੋਕ ਆ ਕੇ ਬਾਬਾ ਜੀ ਦੇ ਚਰਨਾਂ ਵਿਚ ਪਿਟਾਵਾਂ ਭੇਟ ਕਰਦੇ ਹਨ। ਆਓ ਬਾਬਾ ਰਾਮ ਰਾਏ ਜੀ ਦਾ ਹੋਰ ਕੁਝ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਗੁਰੂ ਹਰ ਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਇਆ ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ। ਦੋਏਰਾ ਇੱਕ ਦਿਨ ਬੈਠੇ ਸਭਾ ਮੈਂ ਨੰਦਨ ਸ਼੍ਰੀ ਹਰ ਰਾਏ।
ਇੱਕ ਦਿਨ ਦਾ ਬਚਨ ਹੈ ਬਾਬਾ ਰਾਮ ਰਾਏ ਜੀ ਜੋ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹਨ। ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਔਰੰਗਜ਼ੇਬ ਦੀ ਸਭਾ ਵਿਚ ਬਾਬਾ ਰਾਮ ਰਾਏ ਜੀ ਬੈਠੇ ਸਨ।
ਅਪਰ ਸਭਾ ਸਭ ਅਨੇਕ ਤੈ ਬੋਲੇ ਸਹਿਜ ਸੁਭਾਏ।
ਹੋਰ ਵੀ ਸਭਾ ਦੇ ਬਹੁਤ ਸਾਰੇ ਮੈਂਬਰ ਬੈਠੇ ਸਨ, ਵਜ਼ੀਰ ਬੈਠੇ ਸੀ, ਮੌਲਵੀ ਬੈਠੇ ਸੀ, ਕਾਜੀ ਬੈਠੇ ਸੀ, ਜਿਹੜੇ ਔਰੰਗਜ਼ੇਬ ਦੀ ਕਚਹਿਰੀ ਦਾ ਸ਼ਿੰਗਾਰ ਮੰਨਦੇ ਸਨ ਆਪਣੇ ਆਪ ਨੂੰ। ਉਹ ਬੜੇ ਬੜੇ ਜਿਹੜੇ ਅਫਸਰ ਸਨ, ਅਹਿਲੀਏ ਸਨ, ਉਹ ਸਾਰੇ ਬੈਠੇ ਨੇ, ਸਹਿਜ ਸੁਭਾਏ ਬੋਲੇ ਹਨ।
ਕਿਉਂ ਪਈ ਉਤੋਂ ਅਲਾਵਦੀਨ ਵਿਚ ਬੈਸਾ।
ਉਹਨਾਂ ਮੈਂਬਰਾਂ ਦੇ ਵਿਚ, ਉਹਨਾਂ ਅਫਸਰਾਂ ਦੇ ਵਿਚ ਬਾਦਸ਼ਾਹ ਔਰੰਗਜ਼ੇਬ ਦਾ ਇਕ ਬਹੁਤ ਹੀ ਆਲਾ ਦਰਜੇ ਦਾ ਅਫਸਰ ਬੈਠਾ, ਇਹਦਾ ਨਾਂ ਹੈ ਅਲਾਵਦੀਨ। ਅਲਾਦੀਨ ਵੀ ਇਹਨੂੰ ਕਹਿੰਦੇ ਸਨ। ਕਹਿੰਦੇ ਅਲਾਦੀਨ ਨਾਮ ਦਾ ਇਕ ਮੁਸਲਮਾਨ ਅਫਸਰ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਬੈਠਾ ਸੀ।
ਬਾਤਨ ਕੋ ਪ੍ਰਸੰਗ ਕੁਛ ਐਸਾ,
ਗੱਲਾਂ ਦਾ ਪ੍ਰਸੰਗ ਹੀ ਇਸ ਤਰ੍ਹਾਂ ਦਾ ਚੱਲਿਆ, ਗੱਲਾਂ ਬਾਤਾਂ ਹੋ ਰਹੀਆਂ ਸਨ ਸਭਾ ਦੇ ਵਿਚ, ਜਿੰਨੇ ਮੂੰਹ ਲੋਕਾਂ ਦੇ ਓਨੀਆਂ ਹੀ ਗੱਲਾਂ ਕਰਨ ਵਾਲੇ ਸਨ, ਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਸਨ।
ਭਨੇ ਸਭਾ ਮੈਂ ਸ਼ਾਹ ਸੁਣਾਵਤ,
ਸਾਰੇ ਆਪੋ ਆਪਣੀ ਉਪਮਾ ਕਰਕੇ ਸੁਣਾ ਰਹੇ ਸੀ। ਔਰੰਗਜ਼ੇਬ ਬਾਦਸ਼ਾਹ ਨੂੰ ਕੋਈ ਆਪਣੀ ਮਹਿਮਾ ਕਰਕੇ ਦੱਸਦਾ ਸੀ ਕਿ ਬਾਦਸ਼ਾਹ ਸਲਾਮਤ ਫਲਾਣੀ ਥਾਂ ਤੇ ਮੈਂ ਆਹ ਕੁਰਬਾਨੀ ਕੀਤੀ, ਉਥੇ ਮੈਂ ਤੇਰੇ ਨਾਂ ਦੀ ਲਾਜ ਰੱਖੀ, ਉਥੇ ਆਹ ਕੰਮ ਕੀਤਾ। ਇਹ ਤਾਂ ਆਪੋ ਆਪਣਾ ਸੁਜਸ ਕਰਕੇ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾ ਰਹੇ ਸਨ।
ਨਿਜ ਉਤਮਤਾ ਅਵਿਕ ਜਨਾਵਤ,
ਸਾਰੇ ਆਪੋ ਆਪਣੀ ਉੱਤਮਤਾ ਜਣਾ ਰਹੇ ਸੀ ਕਿ ਮੈਂ ਸਭ ਤੋਂ ਉੱਤਮ ਹਾਂ। ਅਲਾਦੀਨ ਜਿਹੜਾ ਬੈਠਾ ਸੀ ਇਹ ਵੀ ਆਪਣੀ ਉੱਤਮਤਾ ਜਣਾ ਰਿਹਾ ਸੀ, ਇਹ ਵੀ ਆਪਣੇ ਮਹਿਮਾ ਕਰਕੇ ਦੱਸ ਰਿਹਾ ਸੀ ਕਿ ਬਾਦਸ਼ਾਹ ਜੇ ਮੈਂ ਨਾ ਹੋਵਾਂ ਤੇ ਤੇਰੀ ਸਭਾ ਦਾ ਸ਼ਿੰਗਾਰ ਅਧੂਰਾ, ਮੇਰੇ ਕਰਕੇ ਤੇਰੀ ਸਭਾ ਦਾ ਸ਼ਿੰਗਾਰ ਪੂਰਾ ਹੁੰਦਾ, ਮੈਂ ਤੇਰੀ ਸਭਾ ਦਾ ਹੀਰਾ ਹਾਂ। ਇਹ ਤਾਂ ਆਪਣੀ ਉੱਤਮਤਾ ਜਣਾ ਰਿਹਾ, ਆਪਣੀ ਮਹਿਮਾ ਕਰਕੇ ਸੁਣਾ ਰਿਹਾ।
ਸੈਨਸ ਕਿਉ ਗੁਰਸੁਤ ਨੇ ਕਯੋ, ਨਿਜ ਮ੍ਰਿਤ ਕੋ ਦਿਨ ਤੈ ਵੀ ਲਯੋ।
ਆਪਣੀ ਉੱਤਮਤਾ ਦੱਸੀ ਜਾਏ, ਕਿਉਂਕਿ ਬਾਬਾ ਰਾਮ ਰਾਏ ਜੀ ਦੀ ਮਹਿਮਾ ਉਜਾਗਰ ਹੁੰਦੀ ਸੀ, ਤੇ ਬਾਬਾ ਜੀ ਦੀ ਉਪਮਾ ਸੁਣ ਕੇ ਇਹਦੇ ਮਨ ਦੇ ਵਿਚ ਇਹਦੇ ਕੋਲੋਂ ਸਹੀ ਨਾ ਗਈ, ਇਹ ਆਪਣੀ ਵਡਿਆਈ ਕਰਨ ਲੱਗ ਪਿਆ। ਕਹਿੰਦਾ ਜੀ ਮੈਂ ਵੀ ਜਾਣਦਾ, ਮੈਨੂੰ ਵੀ ਕਰਾਮਾਤਾਂ ਦਾ ਪਤਾ ਹੈ, ਮੈਨੂੰ ਵੀ ਅਜਮਤਾਂ ਦਾ ਪਤਾ ਹੈ, ਮੈਂ ਫਲਾਣੀ ਥਾਂ ਤੇ ਆਪਣੀ ਆਹ ਕਰਾਮਾਤ ਵਿਖਾਈ ਸੀ, ਉਥੇ ਆਹ ਅਜਮਤ ਵਿਖਾਈ ਸੀ। ਕਹਿੰਦਾ ਅਲਾਦੀਨ ਆਪਣੀ ਉੱਤਮਤਾ ਵਿਖਾਣ ਲੱਗ ਪਿਆ, ਪ੍ਰਗਟ ਕਰਕੇ ਸੁਣਾਉਣ ਲੱਗ ਪਿਆ, ਤੋ ਬਾਬਾ ਰਾਮ ਰਾਏ ਜੀ ਕੋਲੋਂ ਨਸਿਆ ਗਿਆ ਵੀ ਝੂਠੀਆਂ ਟਾਰਾਂ ਮਾਰ ਰਿਹਾ, ਝੂਠੀ ਉਪਮਾ ਆਪਣੇ ਮੂੰਹ ਤੋਂ। ਜਿਹੜਾ ਵੀ ਇਨਸਾਨ ਆਪਣੇ ਮੂੰਹ ਤੋਂ ਆਪ ਆਪਣੀ ਉਪਮਾ ਕਰਦਾ, ਉਹ ਇਨਸਾਨ ਨੀਤੀ ਦੇ ਮੁਤਾਬਕ ਕਦੇ ਵੀ ਚੰਗਾ ਸਾਬਤ ਨਹੀਂ ਹੋ ਸਕਦਾ। ਜਿਹੜਾ ਆਪ ਹੀ ਆਪਣੇ ਮੂੰਹ ਤੋਂ ਮੀਆਂ ਮਿੱਠੂ ਬਣੀ ਜਾਏ, ਉਹਨੂੰ ਲੋਕ ਸਿਆਣਾ ਨਹੀਂ ਗਿਣਦੇ। ਸਿਆਣਾ ਤਾਂ ਉਹ ਹੈ ਜਿਹਦੀ ਉੱਤਮਤਾ ਲੋਕ ਦੱਸਣ, ਦੁਨੀਆਂ ਆਖੇ ਜੀ ਹਾਂ ਚੰਗਾ ਬੰਦਾ, ਭਲਾ ਇਨਸਾਨ ਹੈ। ਜਿਹੜਾ ਆਪਣੀ ਵਡਿਆਈ ਆਪ ਹੀ ਕਰੀ ਜਾਵੇ ਉਹ ਕਾਹਦਾ ਭਲਾ ਹੋਇਆ। ਇਹ ਆਪਣੀ ਵਡਿਆਈ ਕਰਦਾ ਸੀ, ਬਾਬਾ ਰਾਮ ਰਾਏ ਜੀ ਕੋਲ ਸੁਣ ਕੇ ਜਰੀ ਨਾ ਗਈ, ਤੋ ਬਾਬਾ ਜੀ ਉਸ ਵਕਤ ਬੋਲੇ ਨੂੰ ਕਹਿਣ ਲੱਗੇ,
ਨਿਜ ਮ੍ਰਿਤ ਕੋ ਦਿਨ ਤੈ ਵੀ ਲਯੋ।
ਬਾਬਾ ਰਾਮ ਰਾਏ ਜੀ ਕਹਿਣ ਲੱਗੇ ਅਲਾਦੀਨ ਆਪਣੀ ਵਡਿਆਈ ਤਾਂ ਬੜੀ ਕਰਕੇ ਦੱਸ ਰਿਹਾ, ਇਹ ਦੱਸ ਵੀ ਤੈਨੂੰ ਆਪਣੀ ਮੌਤ ਦਾ ਦਿਨ ਪਤਾ, ਵੀ ਤੂੰ ਮਰਨਾ ਕਿਹੜੇ ਦਿਨ ਹੈ, ਤੂੰ ਆਪਣੀ ਮੌਤ ਦਾ ਦਿਨ ਜਾਣਦਾ। ਲੋਕਾਂ ਬਾਰੇ ਤਾਂ ਬੜਾ ਕਹਿ ਰਿਹਾ ਜੀ ਫਲਾਣਾ ਆਦਮੀ ਇਸ ਤਰ੍ਹਾਂ ਦਾ, ਅਮਕਾ ਆਦਮੀ ਇਸ ਤਰ੍ਹਾਂ ਦਾ, ਆਪਣੇ ਬਾਰੇ ਤੈਨੂੰ ਕੁਝ ਪਤਾ, ਕਿ ਤੇਰੀ ਮੌਤ ਕਿਸ ਦਿਨ ਹੋਣੀ ਹੈ, ਤੂੰ ਕਿਸ ਦਿਨ
ਮਰਨਾ।
ਬੜੀ ਚਤਰਾਈ ਦੇ ਬੋਲ ਬੋਲ ਰਿਹਾ, ਬੜੀ ਚਲਾਕੀ ਦੇ ਬੋਲ ਬੋਲ ਰਿਹਾ, ਚਲਾਕੀ ਦੇ ਸਹਿਤ ਚਤਰਾਈ ਦੇ ਸਹਿਤ ਹੋ ਕੇ ਤੂੰ ਬੜੀਆਂ ਬੜੀਆਂ ਟਾਰਾਂ ਮਾਰ ਰਿਹਾ, ਬੜੀਆਂ ਬੜੀਆਂ ਗੱਲਾਂ ਕਰ ਰਿਹਾ।
ਲਖਤ ਨਕਾਲ ਆਏ ਪਾ ਨੇੜੇ,
ਤੈਨੂੰ ਇਹ ਨੀ ਪਤਾ ਕਿ ਤੇਰੀ ਮੌਤ ਤੇਰੇ ਨੇੜੇ ਆ ਗਈ, ਤੈਨੂੰ ਉਹ ਨੀ ਨਜ਼ਰ ਆਉਂਦੀ। ਚਤਰਾਈਆਂ ਤਾਂ ਤੂੰ ਬੜੀਆਂ ਵਿਖਾ ਰਿਹਾ, ਚਲਾਕੀਆਂ ਤੂੰ ਬੜੀਆਂ ਵਿਖਾ ਰਿਹਾ, ਤੇਰੀ ਇਹ ਚਲਾਕੀ ਤੈਨੂੰ ਉਸ ਪਾਸੇ ਨਜ਼ਰ ਨਹੀਂ ਆਉਂਦੀ ਕਿ ਤੇਰੀ ਮੌਤ ਤੇਰੇ ਨੇੜੇ ਆ ਪਹੁੰਚੀ ਹੈ। ਤੇਰਾ ਕਾਲ ਦਾ ਜਿਹੜਾ ਸਮਾਂ ਹੈ, ਮੌਤ ਦਾ ਸਮਾਂ ਅਲਾਦੀਨ, ਉਹ ਤੇਰੇ ਨੇੜੇ ਆ ਪਹੁੰਚਿਆ, ਉਹ ਤੈਨੂੰ ਨਜ਼ਰ ਨਹੀਂ ਪਿਆ ਆਉਂਦਾ।
ਅੰਤਰ ਤੇ ਅੰਦੇ ਨੇ ਦਿਖੇ, ਵੈਰ ਬਨਤ ਬਦ ਪੀਰ ਸਰੀਖੇ।
ਅੰਦਰ ਤੂੰ ਅੰਨਾ ਹੈ, ਤੈਨੂੰ ਕੁਝ ਨਜ਼ਰ ਨਹੀਂ ਆਉਂਦਾ, ਕੁਝ ਦਿਸ ਨਹੀਂ ਰਿਹਾ, ਤੇ ਬਾਹਰੋਂ ਤੂੰ ਬੜਾ ਵੱਡਾ ਪੀਰ ਬਣ ਰਿਹਾ, ਪੀਰਾਂ ਦੀ ਬਰਾਬਰੀ ਕਰ ਰਿਹਾ। ਅਲਾਦੀਨ ਤੂੰ ਕਹਿੰਦਾ ਮੇਰੇ ਵਰਗਾ ਪੀਰ ਹੀ ਕੋਈ ਨਹੀਂ, ਅੰਦਰੋਂ ਤਾਂ ਤੂੰ ਅੰਨਾ ਤੇ ਬਾਹਰੋਂ ਤੂੰ ਬੜਾ ਪੀਰ ਬਣ ਕੇ ਵਿਖਾ ਰਿਹਾ ਕਿ ਕਹਿੰਦਾ ਮੇਰੇ ਵਰਗਾ ਕੋਈ ਪੀਰ ਹੀ ਨਹੀਂ ਹੋ ਸਕਦਾ, ਮੈਂ ਬੜਾ ਵੱਡਾ ਪੀਰ ਹਾਂ। ਅੰਦਰੋਂ ਤੂੰ ਅੰਨਾ ਹੈ, ਤੂੰ ਆਪਣੀ ਮੌਤ ਨੂੰ ਨਹੀਂ ਵੇਖ ਸਕਿਆ।
ਸੁਣਤ ਸ਼ਾਹ ਨੇ ਗਿਰਾ ਬਖਾਨੇ,
ਇਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਲਾਗੇ ਹੀ ਬੈਠਾ ਸੀ। ਉਹਨੇ ਜਦੋਂ ਸੁਣਿਆ ਨਾ ਬਾਬਾ ਰਾਮ ਰਾਏ ਜੀ ਕੋਲੋਂ ਕਿ ਅਲਾਦੀਨ ਦੀ ਮੌਤ ਬਾਰੇ ਦੱਸ ਰਹੇ ਨੇ ਕਿ ਅਲਾਦੀਨ ਤੇਰੀ ਮੌਤ ਨੇੜੇ ਆਈ, ਤੈਨੂੰ ਉਹ ਨਹੀਂ ਨਜ਼ਰ ਆਉਂਦੀ, ਉਹ ਨਹੀਂ ਦਿਸਦੀ, ਉਥੇ ਤੇਰੀ ਚਲਾਕੀ ਕੰਮ ਨਹੀਂ ਕਰਦੀ, ਉਥੇ ਤੇਰੀ ਚਤਰਾਈ ਜਾਂ ਸਿਆਣਪ ਕੰਮ ਨਹੀਂ ਕਰ ਰਹੀ। ਤੋ ਔਰੰਗਜ਼ੇਬ ਬਾਦਸ਼ਾਹ ਕੋਲ ਸੁਣਦਾ ਸੀ, ਸੁਣਦਾ ਹੋਇਆ ਔਰੰਗਜ਼ੇਬ ਉਸ ਵੇਲੇ ਬੋਲਿਆ, ਕਹਿਣ ਲੱਗਾ
ਜੇਕਰ ਤੁਮਨੇ ਸਿਮ੍ਰਿਤੁ ਜਾਨੇ,
ਕਹਿਣ ਲੱਗਾ ਬਾਬਾ ਰਾਮ ਰਾਏ ਜੀ ਤੁਸੀਂ ਜਾਣਦੇ ਹੋ ਵੀ ਇਹਦੀ ਮੌਤ ਕਦੋਂ ਹੋਣੀ। ਔਰੰਗਜ਼ੇਬ ਨੇ ਸਵਾਲ ਕੀਤਾ ਬਾਬਾ ਰਾਮ ਰਾਏ ਜੀ, ਕਹਿੰਦਾ ਜੀ ਇਹ ਜੇ ਇਹ ਆਪਣੀ ਮੌਤ ਬਾਰੇ ਨਹੀਂ ਜਾਣਦਾ ਕਿ ਤੁਸੀਂ ਜਾਣਦੇ ਹੋ ਕਿ ਇਹਦੀ ਮੌਤ ਕਿਸ ਸਮੇਂ ਹੋਣੀ ਹੈ, ਇਹਦੀ ਮੌਤ ਜੇ ਤੁਸੀਂ ਜਾਣਦੇ ਹੋ
ਤੋ ਬਤਾਏ ਦੀਜੈ ਸਭ ਮਾਹੀ ਕਬ ਫਰਿਸ਼ਤੇ ਇਸ ਲੈ ਜਾਏ।
ਬਾਬਾ ਜੀ ਫਿਰ ਤੁਸੀਂ ਕਿਰਪਾ ਕਰਕੇ ਹੁਣ ਆਪਾਂ ਸਾਰੇ ਬੈਠੇ ਹਾਂ, ਸਾਨੂੰ ਸਾਰਿਆਂ ਵਿਚ ਦੱਸ ਦਿਓ ਕਿ ਕਦੋਂ ਮੌਤ ਦੇ ਫਰਿਸ਼ਤੇ ਆਉਣਗੇ ਤੇ ਅਲਾਦੀਨ ਨੂੰ ਲੈ ਕੇ ਜਾਣਗੇ, ਤੇ ਅਲਾਦੀਨ ਨੂੰ ਕਦੋਂ ਫਰਿਸ਼ਤੇ ਆਉਣਗੇ ਮੌਤ ਦੇ, ਕਦੋਂ ਇਹਨੂੰ ਲੈ ਕੇ ਜਾਣਗੇ, ਇਹਦੀ ਮੌਤ ਦਾ ਦਿਨ ਸਾਡੀ ਸਾਰਿਆਂ ਵਿਚ ਦੱਸ ਦਿਓ। ਸਭਾ ਵਿਚ ਹੁਣ ਆਪਾਂ ਬੈਠੇ ਹਾਂ, ਸਾਰੇ ਵਿਦਵਾਨ ਬੈਠੇ ਨੇ, ਬੜੇ ਬੜੇ ਉਲਮਾਓ ਬੈਠੇ ਨੇ, ਤੇ ਅਲਾਦੀਨ ਦੀ ਮੌਤ ਬਾਰੇ ਜੇ ਤੁਹਾਨੂੰ ਪਤਾ ਹੈ ਕੁਝ, ਤੇ ਬਾਬਾ ਰਾਮ ਰਾਏ ਜੀ ਫਿਰ ਦੱਸ ਦਿਓ ਕਿ ਕਦੋਂ ਫਰਿਸ਼ਤੇ ਆਉਣਗੇ ਤੇ ਕਦੋਂ ਇਹਨੂੰ ਲੈ ਕੇ ਜਾਣਗੇ।
ਜਾਣਿਓ ਜਾਏ ਸੁਬਾਤ ਤੁਮਾਰਾ,
ਤੁਹਾਡਾ ਬਚਨ ਜਾਣਿਆ ਜਾਏਗਾ, ਪਤਾ ਲੱਗ ਜਾਏਗਾ ਕਿ ਹਾਂ ਬਾਬਾ ਰਾਮ ਰਾਏ ਜੀ ਨੇ ਬਿਲਕੁਲ ਸੱਚ ਕਿਹਾ, ਬਾਬਾ ਰਾਮ ਰਾਏ ਜੀ ਦੇ ਬਚਨਾਂ ਵਿਚ ਕੋਈ ਦੋ ਰਾਏ ਨਹੀਂ ਹੈ, ਇਹ ਗੱਲ ਸਾਰਿਆਂ ਵਿਚ ਜਾਣੀ ਜਾਏਗੀ।
ਸੁਣ ਕਰ ਸਤਿਗੁਰ ਆਨੰਦ ਉਚਾਰਾ,
ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦਾ ਜਦੋਂ ਇਹ ਬੋਲ ਸੁਣਿਆ, ਸੁਣ ਕੇ ਬਾਬਾ ਰਾਮ ਰਾਏ ਜੀ ਉਸ ਵਕਤ ਬੋਲੇ, ਕਹਿਣ ਲੱਗੇ
ਰਹੀ ਆਰਬਲ ਅਸ਼ਟ ਦਿਵਸ ਕੇ।
ਕਹਿੰਦੇ ਔਰੰਗਜ਼ੇਬ ਫਿਰ ਸੁਣ, ਵੈਸੇ ਤਾਂ ਪ੍ਰਮਾਤਮਾ ਨੇ ਇਕ ਬੜੀ ਵੱਡੀ ਦਾਤ ਦਿੱਤੀ ਹੈ ਮਨੁੱਖ ਨੂੰ ਕਿ ਮਨੁੱਖ ਨੂੰ ਆਪਣੀ ਮੌਤ ਦਾ ਦਿਨ ਨਹੀਂ ਪਤਾ ਕਿ ਮੈਂ ਮਰਨਾ ਕਿਸ ਦਿਨ ਹੈ। ਹੁਣ ਜਿਹੜੇ ਬੰਦੇ ਨੂੰ ਆਪਣੀ ਮੌਤ ਦਾ ਦਿਨ ਪਤਾ ਲੱਗ ਜਾਏ ਨਾ ਕਿ ਮੇਰੀ ਮੌਤ ਫਲਾਣੇ ਦਿਨ ਹੋ ਜਾਣੀ ਹੈ, ਉਹ ਪਹਿਲਾਂ ਕਈ ਵਾਰੀ ਮਰਦਾ, ਉਹ ਫਿਰ ਪਲ ਪਲ ਮਰਨਾ ਸ਼ੁਰੂ ਹੋ ਜਾਂਦਾ। ਇਹ ਦਾਤ ਹੀ ਹੈ ਪ੍ਰਮਾਤਮਾ ਦੀ ਕਿ ਬੰਦੇ ਨੂੰ ਪ੍ਰਮਾਤਮਾ ਨੇ ਮੌਤ ਦਾ ਦਿਨ ਨਹੀਂ ਦੱਸਿਆ, ਪਰ ਜੇ ਤੂੰ ਫਿਰ ਵੀ ਪੁੱਛਦਾ ਕਿ ਅਲਾਦੀਨ ਦੀ ਮੌਤ ਕਦੋਂ ਹੋਣੀ ਹੈ, ਤੇ ਸੁਣ ਇਹਦੀ ਉਮਰ ਸਿਰਫ 8 ਦਿਨ ਬਾਕੀ ਬਚੀ, ਅਸ਼ਟ ਦਿਵਸ 8 ਦਿਨ ਦੀ ਇਹਦੀ ਉਮਰ ਬਾਕੀ ਬਚੀ ਹੈ।
ਜਾਨ ਜਾਮਨੀ ਰਹਿ ਮ੍ਰਿਤ ਇਸਕੀ,
ਅੱਜ ਤੋਂ 8 ਦਿਨਾਂ ਬਾਅਦ ਇੱਕ ਪੈਰ ਰਾਤ ਰਹਿੰਦਿਆਂ, ਜਾਮ ਜਾਮਨੀ ਰਹਿ ਮ੍ਰਿਤ ਇਸਕੀ, ਇੱਕ ਪੈਰ ਰਾਤ ਰਹਿੰਦਿਆਂ ਜਦੋਂ ਰਾਤ ਬਤੀਤ ਹੋਵੇਗੀ ਉਸ ਸਮੇਂ ਅਲਾਦੀਨ ਦੀ ਅੱਜ ਤੋਂ 8 ਦਿਨਾਂ ਬਾਅਦ ਮੌਤ ਹੋਵੇਗੀ।
ਸ਼ਾ ਸਮੇਤ ਸਭਾ ਨੇ ਸੁਣਿਓ,
ਬਾਬਾ ਰਾਮ ਰਾਏ ਜੀ ਨੇ ਅਲਾਦੀਨ ਦੀ ਮੌਤ ਦਾ ਦਿਨ ਦੱਸ ਦਿੱਤਾ ਕਿ ਅੱਜ ਤੋਂ 8ਵੇਂ ਦਿਨ ਇੱਕ ਪੈਰ ਰਾਤ ਜਦੋਂ ਬੀਤੇਗੀ ਉਦੋਂ ਇਹਦੀ ਮੌਤ ਹੋਵੇਗੀ, ਜਾਂ ਇੱਕ ਪੈਰ ਰਾਤ ਰਹੇਗੀ ਤੇ ਇਹਦੀ ਮੌਤ ਹੋਵੇਗੀ। ਇਹ ਬਚਨ ਬਾਬਾ ਰਾਮ ਰਾਏ ਜੀ ਨੇ ਕੀਤਾ, ਸਾਰੀ ਸਭਾ ਨੇ ਸੁਣਿਆ। ਔਰੰਗਜ਼ੇਬ ਦੇ ਸਮੇਤ ਜਿੰਨੀ ਸਭਾ ਵਿਚ ਲੋਕ ਬੈਠੇ ਸਨ, ਸਾਰਿਆਂ ਨੇ ਇਹ ਬਚਨ ਬਾਬਾ ਜੀ ਦਾ ਸੁਣਿਆ।
ਇਹਨੋਂ ਬਾਕ ਕਬ ਪੂਰਨ ਪਨਿਓ,
ਸਭ ਜਾਣਦੇ ਸਨ ਕਿ ਬਾਬਾ ਰਾਮ ਰਾਏ ਜੀ ਕਦੇ ਝੂਠ ਨਹੀਂ ਬੋਲਦੇ। ਇਹਨਾਂ ਦੀ ਰਸਨਾ ਤੋਂ ਜਿਹੜਾ ਬੋਲ ਹੁੰਦਾ ਉਹ ਬਿਲਕੁਲ ਸੱਚ ਹੁੰਦਾ। ਇਹਨਾਂ ਦੀ ਰਸਨਾ ਤੋਂ ਕਿਹਾ ਹੋਇਆ ਬੋਲ ਅਟਲ ਹੁੰਦਾ, ਕਿਉਂਕਿ ਗੁਰੂ ਹਰਿ ਰਾਏ ਸਾਹਿਬ ਨੇ ਕਹਿ ਕੇ ਭੇਜਿਆ। ਖਾਲਸਾ ਜੀ, ਇੱਥੇ ਜਿੰਨੀਆਂ ਵੀ ਅਜਮਤਾਂ ਕਰਾਮਾਤਾਂ ਦੀ ਗੱਲ ਹੋ ਰਹੀ ਹੈ, ਬਾਬੇ ਰਾਮ ਰਾਏ ਦੀਆਂ ਨਹੀਂ, ਇਹ ਸਾਰੀਆਂ ਸ਼ਕਤੀਆਂ ਅਜਮਤਾਂ ਜਿਹੜੀਆਂ ਨੇ ਗੁਰੂ ਹਰਿ ਰਾਏ ਸਾਹਿਬ ਦੀਆਂ ਵਰਤ ਰਹੀਆਂ, ਕਿਉਂਕਿ ਬਚਨ ਗੁਰੂ ਹਰਿ ਰਾਏ ਸਾਹਿਬ ਨੇ ਕਰਕੇ ਭੇਜਿਆ ਕਿ ਰਾਮ ਰਾਏ ਤੇਰੀ ਰਸਨਾ ਤੇ ਅਸੀਂ ਵਸਾਂਗੇ, ਜੋ ਤੂੰ ਆਪਣੀ ਰਸਨਾ ਤੋਂ ਕਹੇਗਾ ਹੋ ਜਾਏਗਾ, ਅਣਬਣੀ ਬਾਤ ਵੀ ਬਣ ਜਾਏਗੀ ਜੋ ਤੂੰ ਆਪਣੀ ਰਸਨਾ ਤੋਂ ਕਹੇਗਾ। ਇਹ ਬਚਨ ਗੁਰੂ ਹਰਿ ਰਾਏ ਸਾਹਿਬ ਦੇ ਸਾਰਥਕ ਹੋ ਰਹੇ ਨੇ। ਤੋ ਉਸ ਵਕਤ ਔਰੰਗਜ਼ੇਬ ਦੇ ਸਮੇਤ ਜਿੰਨੀ ਕਚਹਿਰੀ ਚ ਸਭਾ ਦੇ ਲੋਕ ਬੈਠੇ ਸਨ, ਸਾਰੇ ਕਹਿਣ ਲੱਗੇ ਕਿ ਬਾਬਾ ਰਾਮ ਰਾਏ ਜੀ ਕਦੇ ਝੂਠ ਨਹੀਂ ਬੋਲਦੇ, ਇਹਨਾਂ ਦੀ ਰਸਨਾ ਤੋਂ ਜਿਹੜਾ ਬਚਨ ਹੁੰਦਾ ਉਹ ਬਿਲਕੁਲ ਸੱਚ ਹੁੰਦਾ ਹੈ।
ਨਿਸ਼ਚੈ ਮ੍ਰਿਤੂ ਕਾਲ ਤਿਸ ਪਾਵੈ,
ਹੁਣ ਬਿਲਕੁਲ ਨਿਸ਼ਚਾ ਹੈ ਕਿ ਅੱਜ ਤੋਂ ਅੱਠਵੇਂ ਦਿਨ ਬਾਅਦ, ਅੱਠ ਦਿਨਾਂ ਬਾਅਦ ਅੱਲਾ ਦੀਨ ਦੀ ਮੌਤ ਜ਼ਰੂਰ ਹੋਵੇਗੀ। ਜੇ ਬਾਬਾ ਰਾਮ ਰਾਏ ਜੀ ਨੇ ਕਹਿ ਦਿੱਤਾ ਨਾ, ਤੇ ਬਿਲਕੁਲ ਸੱਚ ਹੋਵੇਗਾ ਇਹ ਬਚਨ, ਅੱਜ ਤੋਂ ਅੱਠ ਦਿਨਾਂ ਬਾਅਦ ਅੱਲਾ ਦੀਨ ਦੀ ਮੌਤ ਜ਼ਰੂਰ ਹੋਵੇਗੀ।
ਮੈਂ ਪੂਰਨ ਤੇ ਕੌਣ ਬਚਾਵੈ,
ਜਦੋਂ ਉਮਰ ਹੀ ਪੂਰੀ ਹੋ ਜਾਏ, ਸਵਾਸ ਹੀ ਪੂਰੇ ਹੋ ਜਾਣ ਤੇ ਫਿਰ ਕੌਣ ਬਚਾ ਸਕਦਾ। ਜਦੋਂ ਸਵਾਸ ਪੂਰੇ ਹੋ ਜਾਣ, ਉਧਰ ਭਾਵੇਂ ਲੱਖਾਂ ਵੈਦ ਖੜੇ ਹੋਣ ਆਪਣੇ ਹੱਥਾਂ ਚ ਵਧੀਆ ਵਧੀਆ ਦਵਾਈਆਂ ਲੈ ਕੇ ਕਿ ਅਸੀਂ ਇਹਨੂੰ ਮਰਨ ਨਹੀਂ ਦਿੰਦੇ, ਪਰ ਜੇ ਉਮਰ ਪੂਰੀ ਹੋ ਜਾਏ ਤੇ ਫਿਰ ਕੋਈ ਵੈਦ ਕੋਈ ਡਾਕਟਰ ਬਚਾ ਨਹੀਂ ਸਕਦਾ। ਕਹਿੰਦੇ ਜਦੋਂ ਵੈ ਪੂਰੀ ਹੋ ਜਾਵੇ, ਉਮਰ ਪੂਰੀ ਹੋ ਜਾਵੇ ਤੇ ਫਿਰ ਕੋਈ ਬਚਾ ਨਹੀਂ ਸਕਦਾ, ਕੋਈ ਰੱਖ ਨਹੀਂ ਸਕਦਾ।
ਸ਼ੰਕਤ ਹੋਏ ਅਲਾਵ ਦੀ ਆਯੋ,
ਹੁਣ ਜਿਹੜਾ ਅੱਲਾ ਦੀਨ ਸੀ ਉਹਨੇ ਜਦੋਂ ਸੁਣਿਆ ਵੀ ਮੇਰੀ ਮੌਤ ਅੱਠਵੇਂ ਦਿਨ ਹੋ ਜਾਣੀ ਹੈ, ਉਹ ਤਾਂ ਉਸੇ ਦਿਨ ਹੀ ਮਰਨਾ ਸ਼ੁਰੂ ਹੋ ਗਿਆ। ਉਸੇ ਦਿਨ ਹੀ ਉਹਨੂੰ ਤਾਂ ਹੁਣ ਮੌਤ ਦਾ ਨਹੀਂ ਸੀ ਨਾ ਪਤਾ, ਪਰ ਜਦੋਂ ਪਤਾ ਲੱਗਾ ਵੀ ਬਾਬੇ ਰਾਮ ਰਾਏ ਦੀਆਂ ਕਈਆਂ ਗੱਲਾਂ ਬਿਲਕੁਲ ਸੱਚ ਹੁੰਦੀਆਂ ਨੇ, ਉਹ ਕੋਈ ਝੂਠ ਨਹੀਂ ਬੋਲਦੇ, ਹੁਣ ਅਲਾਵਦੀਨ ਬੜਾ ਸ਼ੰਕਤ ਹੋਇਆ, ਡਰਿਆ ਹੋਇਆ ਅਲਾਵਦੀਨ, ਅਲਾਦੀਨ ਬਾਦਸ਼ਾਹ ਦੀ ਸਭਾ ਵਿਚੋਂ ਉੱਠ ਕੇ ਆਪਣੇ ਘਰ ਨੂੰ ਵਾਪਸ ਆਇਆ।
ਅਸ਼ਟ ਦਿਵਸ ਜਬ ਤਹਾਂ ਬਿਤਾਇਓ,
ਅੱਠ ਦਿਨ ਬਤੀਤ ਹੋ ਗਏ। ਹੁਣ ਅਲਾਦੀਨ ਨੂੰ ਪਤਾ ਸੀ ਵੀ ਮੈਂ ਮਾਰੀ ਜਾਣਾ, ਮੌਤ ਤਾਂ ਆ ਹੀ ਗਈ ਹੈ, ਅੱਠ ਦਿਨ ਦਾ ਸਮਾਂ ਇਹਨੇ ਬਤੀਤ ਕੀਤਾ। ਪਤਾ ਨੀ ਰੋਜ਼ ਕਿੰਨੀ ਕੁ ਵਾਰ ਮਰਦਾ ਸੀ ਕਿ ਅੱਠਵੇਂ ਦਿਨ ਮੈਂ ਮਰ ਜਾਣਾ, ਆਹ ਵੀ ਕੰਮ ਨਿਬੇੜ ਲਵਾਂ, ਇਹ ਵੀ ਕੰਮ ਕਰ ਲਵਾਂ, ਇਹ ਕੰਮ ਨਾ ਕਿਤੇ ਰਹਿ ਜਾਏ। ਏਦਾਂ ਰੋਜ਼ ਹੀ ਪਤਾ ਨੀ ਕਿੰਨੀ ਕੁ ਵਾਰ ਮਰਦਾ ਸੀ ਅੱਲਾ ਦੀਨ, ਇੰਨੇ ਨੂੰ ਅੱਠ ਦਿਨ ਬਤੀਤ ਹੋ ਗਏ।
ਜਾਮ ਜਾਮਨੀ ਬਾਕੀ ਰਹੇ, ਬੀਤੀ ਆਰ ਬੜਾ ਮ੍ਰਿਤੂ ਤੇ ਲਏ,
ਜਿਵੇਂ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਸੀ ਅੱਠ ਦਿਨ ਬਤੀਤ ਹੋ ਗਏ, ਅੱਠਾਂ ਦਿਨਾਂ ਬਾਅਦ ਇੱਕ ਪੈਰ ਰਾਤ ਜਦੋਂ ਬਾਕੀ ਰਹੀ, ਯਾਨੀ ਕਿ ਸੁਭਾ ਅੰਮ੍ਰਿਤ ਵੇਲੇ ਦਾ ਸਮਾਂ ਸੀ, ਇੱਕ ਪੈਰ ਰਾਤ ਜਦੋਂ ਬਾਕੀ ਰਹਿੰਦੀ ਸੀ, ਇਹਦੀ ਸਾਰੀ ਉਮਰ ਜਿਹੜੀ ਪ੍ਰਮਾਤਮਾ ਨੇ ਇਹਨੂੰ ਦੇ ਕੇ ਭੇਜੀ ਸੀ, ਉਹ ਸਾਰੀ ਉਮਰ ਅੱਲਾ ਦੀਨ ਦੀ ਬਤੀਤ ਹੋ ਗਈ ਤੇ ਇਹਦੀ ਮੌਤ ਆ ਗਈ, ਅੱਲਾ ਦੀਨ ਦੀ ਅੱਠਵੇਂ ਦਿਨ ਬਾਅਦ ਮੌਤ ਹੋ ਗਈ।
ਮਰੇ ਤਾਂ ਕੇ ਸੁਖ ਸੁਣ ਛਾਓ,
ਜਦੋਂ ਇਹ ਮਰ ਗਿਆ ਨਾ ਅੱਠਵੇਂ ਦਿਨ ਸਵੇਰੇ ਪੈਰ ਰਾਤ ਰਹਿੰਦਿਆਂ ਤੇ ਦਿਨ ਚੜ੍ਹਦਿਆਂ ਬਾਦਸ਼ਾਹ ਔਰੰਗਜ਼ੇਬ ਕੋਲ ਖਬਰ ਪਹੁੰਚ ਗਈ ਕਿ ਅੱਲਾ ਦੀਨ ਦੀ ਮੌਤ ਹੋ ਗਈ। ਅੱਜ ਬਿਲਕੁਲ ਅੱਠ ਦਿਨ ਹੀ ਬੀਤੇ ਨੇ, ਅੱਠਾਂ ਦਿਨਾਂ ਬਾਅਦ ਪੈਰ ਰਾਤ ਰਹਿੰਦੇ ਅੱਲਾ ਦੀਨ ਮੌਤ ਨੂੰ ਖੁਦਾ ਨੂੰ ਪਿਆਰਾ ਹੋਇਆ, ਇਹਦੀ ਮੌਤ ਹੋਈ ਹੈ। ਬਾਦਸ਼ਾਹ ਔਰੰਗਜ਼ੇਬ ਨੇ ਇਹ ਖਬਰ ਸੁਣੀ, ਇਹਦੇ ਮਨ ਚ ਹੋਰ ਨਿਸ਼ਚਾ ਬੱਝ ਗਿਆ ਬਾਬਾ ਰਾਮ ਰਾਏ ਜੀ ਦੇ ਕਿ ਉਹਨਾਂ ਦੇ ਬਚਨ ਕਦੇ ਝੂਠ ਨਹੀਂ ਹੁੰਦੇ, ਉਹ ਜੋ ਆਪਣੀ ਰਸਨਾ ਤੋਂ ਕਹਿ ਦਿੰਦੇ ਨੇ ਬਿਲਕੁਲ ਉਹਨਾਂ ਦਾ ਕਿਹਾ ਹੋਇਆ ਹਰ ਇੱਕ ਬਚਨ ਸੱਚ ਹੁੰਦਾ, ਉਹਨਾਂ ਦਾ ਕਿਹਾ ਹੋਇਆ ਕੋਈ ਵੀ ਬਚਨ ਝੂਠ ਨਹੀਂ ਹੁੰਦਾ।
ਸਭ ਪੁਰ ਬਿਖੈ ਬਿਰਤੰਤ ਬਿਥਾਰਾ, ਗੁਰ ਸੁਤ ਪੀਰਨ ਪੀਰ ਉਦਾਰਾ,
ਸਾਰੇ ਨਗਰ ਦੇ ਵਿਚ ਬਿਰਤੰਤ ਪ੍ਰਗਟ ਹੋ ਗਿਆ ਕਿ ਬਾਬਾ ਰਾਮ ਰਾਏ ਜੀ ਨੇ ਕਿਹਾ ਸੀ ਕਿ ਅੱਲਾ ਦੀਨ ਦੀ ਅੱਠ ਦਿਨਾਂ ਬਾਅਦ ਮੌਤ ਹੋਵੇਗੀ ਤੇ ਹੋ ਗਈ ਹੈ। ਕਹਿੰਦੇ ਸਾਰਿਆਂ ਨੇ ਆਖਿਆ ਕਿ ਬਾਬਾ ਰਾਮ ਰਾਏ ਜੀ ਪਿਰਾਨ ਪੀਰ ਨੇ, औरंगजेब ने आप इस गल का प्रचार किया कि गुरु पुत्र बाबा राम राय जी पीरां दे पीर ने जिन्हां दा कहा होया वाक बिल्कुल सत ते अटल होया है,
इसके वाक निफल ना होए,
जिन्हां दा कहा होया कोई भी वाक निष्फल नहीं जांदा, जो वचन अपने मुखार बिंद चो कहदे ने ओ वचन पूरा सार्थक ते सफला ते फली भूत हुंदा है,
जो उचरे सच होए सोए,
जो उचारदे ने ओ बिल्कुल सच हो जांदा, इन्हां दा कहा होया कोई भी वाक असत नहीं हुंदा।
हिंदू तुर्क माने सबको,
ये गल सारे हिंदू भी मनदे ने, मुसलमान भी मनदे ने, हिंदू भी इस गल नूं कबूल करदे ने, मुसलमान भी इस गल नूं मनदे हन।
दर्शनिक बैठ कर सो,
सारे बाबा राम राय जी दे कोल बह के हुण बाबा जी दे दर्शन भी करन आउंदे, जिथे बाबा जी दा डेरा मजनू दे टिले उथे हिंदू तां आउंदे ही ने, मुसलमान भी आउंदे ने अपनियां मन्नतां मन्नण वास्ते, अपनियां सुखणा सुखण वास्ते, बाबा जी साडी इह कामना पूरी हो जाए, तुसीं वचन करो तुहाडा वचन सच हुंदा है। एदा हिंदू मुसलमान आके बाबा राम राय जी कोल नमस्कारां करदे ने।
जो पई इक दिन सभा गयो गुरु नंदन,
इस तरह समा बीत रहा है, एक दिन दा फेर वचन है के बाबा राम राय जी एक दिन बादशाह दी कचहरी विच आए,
देखत करें हजारों बंधन,
जेड़ा भी रस्ते च बाबा जी दी सवारी आउंद, बाबा जी पालकी विच आया करदे सन, ते पालकी सिद्धी बादशाह औरंगजेब दी कचहरी तक जाया करदी सी, बाबा जी दा इतना सत्कार सी बाबा राम राय जी दा, तो उस वक्त जेड़ा भी रस्ते च वेखदा हजारां दी गिणती च लोक बाबा राम राय जी नूं वंदना करदे हन, जेड़ा भी वेखदा नमस्कार करदा है,
सकल सभा गुर सुत को चीन,
सारी सभा ने बाबा राम राय जी नूं सभा विच आउंदिआं वेख्या,
उठत शाह करसो कर लीन,
औरंगजेब अपने तख्त तों उठ के मिलिआ बाबा राम राय जी नूं, जदों बाबा जी आए ना सभा च, ते बाबा जी दा हथ अपने हथ विच लै के औरंगजेब बादशाह बड़े अदब नाल बड़े सत्कार नाल बाबा राम राय जी नूं बिठाण लगा,
सादर निकट शाह बैठाए,
बड़े सत्कार नाल औरंगजेब ने बाबा जी दा हाथ अपने हाथ च पकड़ के अपनी गद्दी तों उठ के बड़े सत्कार नाल हाथ विच हाथ पकड़ के बाबा जी दा नाल ही आसन लवाउंदा सी, उस आसन दे उत्ते बाबा राम राय जी नूं बिठाया,
रीते अनेक प्रसंग चलाए,
अनेकां रीतां दे प्रसंग चलाए, अनेकां प्रकार दीआं गल्लां बातां होण लगीआं,
कै श्री राम राय सुन शाहो, हमको सिमरियो सुपने माओ,
बाबा राम राय जी बैठे बैठे वचन कीता, कहिंदे बादशाह अज रात सुपने च सानू याद क्यों कीता सी, हुण सुपना तां जिन्ने वेख्या होवे उहनूं पता है कि मैं सुपने च की वेख्या, दूजे नूं तां नहीं ना पता हुंदा, पर बाबा राम राय जी जाण गए कि औरंगजेब ने सानू सुपने च याद कीता सी, तो बाबा जी उस वेले बोले, कहण लगे औरंगजेब बादशाह तू सानू अज रात सुपने विच याद कीता है,
क्या लगु कार्य अड़ियो तुम्हारा,
कोई तेरा छोटा जिहा काम अड़ गया सी ते सानू याद कीता, सानू तू सिमरिया सी सुपने विच, छोटा जिहा काम तेरा अटकिया सी,
इसी तू सिमरत चैत हकारा,
इहदे वास्ते तू सानू याद कीता ते सानू बुलाया सी सुपने विच, उह किहड़ा कोई एडा वड्डा काम सी जेड़े काम वास्ते तू सानू रात सुपने च याद कीता है,
सुनत शाह मन में बिस्मावा, आज निशा मैं सुपनो पावा,
जदों बाबा राम राय जी ने सुपने दी गल दसी ना इहदे दी, तो बादशाह सुन के बड़ा हैरान होया, हैरानी दे नाल बड़ी अचरज जिहा होया, बाबा जी वल वेखदा ते सोचदा है कि वाकई रात अज मैं सुपने च इन्हां नूं याद कीता सी, अज रात जिहड़ी बीती है रात मैं सुपना वेख्या सी,
इनको भी सिमरियो तिस काल,
सुपने विच मैं इन्हां नूं भी याद कीता सी, सुपने विच इन्हां नूं सिमरिया सी,
सो इन जानियो सकल हवाल,
इन्हां ने सारा कुछ इत्थे बाहर बैठिया जान लिया, मैं तां सुपने च याद कीता सी इन्हां नूं, ਪਰ ਇਨ੍ਹਾਂ ਨੇ ਬਾਹਰ ਬੈਠਿਆਂ ਸਭ ਕੁਝ ਜਾਣ ਲਿਆ। ਇਨ੍ਹਾਂ ਨੂੰ ਪਤਾ ਲੱਗ ਗਿਆ ਕਿ ਮੈਂ ਇਨ੍ਹਾਂ ਨੂੰ ਸੁਪਨੇ ਚ ਯਾਦ ਕੀਤਾ ਹੈ।
ਇਸ ਕੋ ਕਰੋ ਬੁਝਨੋ ਤਿਉ,
ਫਿਰ ਵੀ ਮੈਂ ਇਨ੍ਹਾਂ ਨੂੰ ਪੁੱਛਦਾ ਹਾਂ ਕਿ ਮੈਂ ਇਨ੍ਹਾਂ ਨੂੰ ਕਿਵੇਂ ਯਾਦ ਕੀਤਾ। ਸੁਪਨਾ ਉਹਨੂੰ ਯਾਦ ਸੀ ਔਰੰਗਜ਼ੇਬ ਨੂੰ, ਕਹਿੰਦਾ ਮੈਂ ਇਨ੍ਹਾਂ ਨੂੰ ਪੁੱਛਦਾ ਵੀ ਮੈਂ ਸੁਪਨੇ ਵਿਚ ਇਨ੍ਹਾਂ ਨੂੰ ਕਿਵੇਂ ਯਾਦ ਕੀਤਾ।
ਕਯੋ ਸ਼ਾਨ ਸੁਪਨੇ ਸੋ,
ਕਹਿਣ ਲੱਗਾ ਬਾਦਸ਼ਾਹ, ਕਹਿਣ ਲੱਗਾ ਜੀ ਜਿਹੜਾ ਰਾਤ ਦਾ ਸੁਪਨਾ ਮੈਂ ਵੇਖਿਆ ਹੈ,
ਸਗਰੇ ਕਹਿ ਕਹਿ ਮੋਏ ਸੁਣਾਵੋ, ਕਿਮ ਕਿਮ ਹੋਇਓ ਸਰਬ ਸੁਣਾਵੋ।
ਬਾਬਾ ਜੀ ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਸੁਪਨੇ ਚ ਯਾਦ ਕੀਤਾ, ਤੇ ਫਿਰ ਇਹ ਦੱਸੋ ਮੈਂ ਸੁਪਨਾ ਵੇਖਿਆ ਕੀ, ਕਿਉਂ ਯਾਦ ਕੀਤਾ ਤੁਹਾਨੂੰ ਸੁਪਨੇ ਵਿਚ, ਮੈਨੂੰ ਸਾਰਾ ਸੁਪਨਾ ਕਹਿ ਕੇ ਸੁਣਾਓ। ਕੱਲੀ ਕੱਲੀ ਗੱਲ ਸੁਪਨੇ ਦੀ ਵਿਚ ਜੋ ਮੈਂ ਵੇਖੀ ਹੈ ਜਾਣੀ ਹੈ ਉਹ ਤੁਸੀਂ ਮੈਨੂੰ ਕਹਿ ਕੇ ਸਰਵਣ ਕਰਾਓ।
ਕਿਮ ਕਿਮ ਹੋਇਓ ਸਰਬ ਜਨਾਵੋ,
ਜਿਵੇਂ ਜਿਵੇਂ ਸੁਪਨੇ ਵਿਚ ਹੋਇਆ ਕਿਵੇਂ ਕਿਵੇਂ ਹੋਇਆ ਉਹ ਸਾਰਾ ਕੁਝ ਤੁਸੀਂ ਮੈਨੂੰ ਕਹਿ ਕੇ ਜਨਾਵੋ ਤੇ ਬੁਝਾਵੋ।
ਰੱਬ ਸ਼੍ਰੀ ਰਾਮ ਰਾਏ ਕਹਿ ਸਾਰਾ,
ਉਸ ਵੇਲੇ ਬਾਬਾ ਰਾਮ ਰਾਏ ਜੀ ਬੋਲੇ ਤੇ ਕਹਿਣ ਲੱਗੇ,
ਯਮਨਾ ਗਮਨੇ ਸੁਪਨ ਵਜਾਰਾ,
ਕਹਿਣ ਲੱਗੇ ਬਾਦਸ਼ਾਹ ਤੇਰੇ ਸੁਪਨੇ ਦੀ ਤੈਨੂੰ ਗੱਲ ਦੱਸਦੇ ਆ ਕਿ ਰਾਤ ਸੁਪਨੇ ਵਿਚ ਤੂੰ ਜਮਨਾ ਚ ਗਿਆ ਸੀ, ਜਮਨਾ ਦੇ ਵਿਚ ਕਿਸ਼ਤੀ ਚ ਬੈਠਾ ਤੂੰ ਜਮਨਾ ਦੇ ਪਾਣੀ ਦੀ ਸੈਰ ਕਰ ਰਿਹਾ ਸੀ।
ਮੈਂ ਕਿਸ਼ਤੀ ਪਰ ਚੜ ਕਰ ਤਰੇ,
ਉੱਥੇ ਕਿਸ਼ਤੀ ਵਿਚ ਬੈਠਾ ਤੂੰ ਕਿਸ਼ਤੀ ਤੇ ਤਰ ਰਿਹਾ ਸੀ, ਜਮਨਾ ਦੇ ਪਾਣੀ ਵਿਚ ਤਰ ਰਿਹਾ ਸੀ।
ਹੱਥ ਵਿਖੇ ਬੰਸੀ ਤੋਂ ਧਰੇ,
ਹੱਥ ਦੇ ਵਿਚ ਤੋਂ ਬੰਸੀ ਫੜੀ ਹੋਈ, ਬੰਸੀ ਇਕ ਔਜਾਰ ਹੁੰਦਾ ਜਿਹਦੇ ਨਾਲ ਮੱਛੀ ਨੂੰ ਮਾਰਿਆ ਜਾਂਦਾ ਜਲ ਦੇ ਵਿਚੋਂ, ਕਹਿੰਦੇ ਤੂੰ ਹੱਥ ਦੇ ਵਿਚ ਬੰਸੀ ਕੁੰਡੀ ਆਦਿਕ ਪਕੜੀ ਹੋਈ ਸੀ ਮੱਛੀ ਪਕੜਨ ਲਈ,
ਮਾਰਤ ਮੀਨਨ ਵਿਚਰਤ ਰਹੇ,
ਜਮਨਾ ਦੇ ਪਾਣੀ ਵਿਚ ਤੂੰ ਮੱਛੀਆਂ ਫੜਦਾ ਫਿਰਦਾ ਸੀ, ਮੱਛੀਆਂ ਦਾ ਸ਼ਿਕਾਰ ਕਰ ਰਿਹਾ ਸੀ, ਇਧਰ ਉਧਰ ਪਾਣੀ ਵਿਚ ਫਿਰਦਾ ਸੀ,
ਇਕ ਵੀ ਹੱਥ ਨਾ ਲਏ,
ਤੇਰੇ ਹੱਥ ਇਕ ਵੀ ਮੱਛੀ ਨਹੀਂ ਲੱਗੀ। ਤੂੰ ਜਮਨਾ ਵਿਚੋਂ ਮੱਛੀਆਂ ਤਾਂ ਫੜਦਾ ਸੀ ਪਰ ਤੇਰੇ ਹੱਥ ਇਕ ਵੀ ਮੱਛੀ ਨਹੀਂ ਲੱਗੀ, ਤੂੰ ਬਹੁਤ ਸਾਰਾ ਸ਼ਿਕਾਰ ਖੇਡਦਾ ਰਿਹਾ।
ਤਬ ਸਿਮਰਨ ਤੁਮ ਕੀਨ ਹਮਾਰਾ, ਹੋਤ ਜੇ ਸੰਗ ਲੇਤ ਚੱਕ ਮਾਰਾ,
ਜਦੋਂ ਤੇਰੇ ਹੱਥ ਕੋਈ ਮੱਛੀ ਨਹੀਂ ਲੱਗੀ ਤੇ ਤੂੰ ਸਾਨੂੰ ਯਾਦ ਕੀਤਾ ਵੀ ਜੇ ਬਾਬਾ ਰਾਮ ਰਾਏ ਜੀ ਨਾਲ ਹੁੰਦੇ ਤੇ ਮੈਂ ਜਲ ਦੇ ਵਿਚੋਂ ਮੱਛੀਆਂ ਬਹੁਤ ਸਾਰੀਆਂ ਮਾਰ ਲੈਣੀਆਂ ਸੀ, ਉਹਨਾਂ ਨੇ ਮੈਨੂੰ ਮੱਛੀਆਂ ਪ੍ਰਗਟ ਕਰਕੇ ਦੇ ਦੇਣੀਆਂ ਸੀ, ਤੇ ਮੈਂ ਜਲ ਦੇ ਵਿਚੋਂ ਬਹੁਤ ਚੱਖ ਜਿਹੜੇ ਨੇ, ਚੱਖ ਨਾਮ ਮੱਛੀ ਦਾ, ਵੀ ਬਹੁਤ ਸਾਰੀਆਂ ਮੱਛੀਆਂ ਪਾਣੀ ਚੋਂ ਕੱਢ ਕੇ ਮਾਰ ਲੈਣੀਆਂ ਸੀ ਜੇ ਬਾਬਾ ਰਾਮ ਰਾਏ ਜੀ ਮੇਰੇ ਨਾਲ ਹੁੰਦੇ।
ਇਮ ਸੁਪਨੋ ਜਾਮਨ ਮੈਂ ਆਵਾ,
ਇਹਨਾਂ ਦਾ ਤੈਨੂੰ ਸੁਪਨਾ ਆਇਆ। ਹੁਣ ਬਾਦਸ਼ਾਹ ਵੀ ਮੱਛੀਆਂ ਫੜਨ ਵੇਲੇ ਵੀ ਤੈਨੂੰ ਮੈਂ ਯਾਦ ਆਉਂ ਨਾ, ਵੀ ਛੋਟਾ ਜਿਹਾ ਕੰਮ ਸੀ, ਕਿੱਡਾ ਕੁ ਕੰਮ ਸੀ, ਉਦੋਂ ਵੀ ਤੂੰ ਮੈਨੂੰ ਯਾਦ ਕਰ ਰਿਹਾ ਸੀ, ਮੈਨੂੰ ਸਿਮਰ ਰਿਹਾ ਸੀ, ਕਿਹੜਾ ਕੋਈ ਏਡਾ ਵੱਡਾ ਕੰਮ ਸੀ ਜੇ ਮੱਛੀ ਨਹੀਂ ਫੜੀਗੀ ਤੇ ਰਹਿਣ ਦਿੰਦਾ, ਤੂੰ ਮੈਨੂੰ ਯਾਦ ਕੀਤਾ ਹੈ ਕਿ ਬਾਬਾ ਰਾਮ ਰਾਏ ਜੀ ਹੁੰਦੇ ਤੇ ਮੈਂ ਬਹੁਤ ਸਾਰੀਆਂ ਮੱਛੀਆਂ ਪਕੜ ਲੈਣੀਆਂ ਸਨ।
ਸੁਣਤ ਸ਼ਾਹ ਸੱਚ ਲਖ ਬਿਸਮਾਵਾ,
ਬਾਦਸ਼ਾਹ ਕਹਿਣ ਲੱਗਾ ਜੀ ਇਨ ਬਿਨ ਇਸੇ ਤਰ੍ਹਾਂ ਹੀ ਸੁਪਨਾ, ਬਿਲਕੁਲ ਹੂਬ ਹੂ ਜਿਵੇਂ ਤੁਸੀਂ ਦੱਸਿਆ ਇਸੇ ਤਰ੍ਹਾਂ ਦਾ ਹੀ ਸੁਪਨਾ ਆਇਆ ਤੇ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਯਾਦ ਕੀਤਾ ਸੀ।
ਇਨਤੇ ਛਪੀ ਨਹੀਂ ਕੋ ਬਾਤ,
ਸੋਚਦਾ ਔਰੰਗਜ਼ੇਬ ਕਿ ਇਹਨਾਂ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ, ਇਹਨਾਂ ਕੋਲੋਂ ਕੋਈ ਵੀ ਗੱਲ ਛਿਪੀ ਹੋਈ ਨਹੀਂ ਹੈ। ਹਾਲਾਂਕਿ ਸੁਪਨਾ ਤਾਂ ਬੜਾ ਲੁਕਿਆ ਹੋਇਆ ਭੇਦ ਹੈ, ਕਈ ਵਾਰੀ ਬੰਦੇ ਨੂੰ ਆਪ ਹੀ ਯਾਦ ਨਹੀਂ ਰਹਿੰਦਾ, ਜਿਹੜਾ ਬੰਦਾ ਸੁਪਨਾ ਵੇਖਦਾ ਉਹਨੂੰ ਵੀ ਸੁਪਨਾ ਚੇਤੇ ਨਹੀਂ ਰਹਿੰਦਾ ਮੈਂ ਸੁਪਨਾ ਕੀ ਵੇਖਿਆ, ਤੇ ਦੂਜੇ ਬੰਦੇ ਨੂੰ ਪਤਾ ਹੋਣਾ ਵੀ ਤੂੰ ਸੁਪਨੇ ਚ ਕੁਝ ਵੇਖਿਆ, ਇਹ ਤਾਂ ਬੜੀ ਵੱਡੀ ਗੁੱਝੀ ਭੇਦ ਦੀ ਗੱਲ ਉਹਨੂੰ ਸਮਝ ਆ ਗਈ। ਬਾਬਾ ਜੀ ਨੂੰ ਕੋਈ ਗੱਲ ਨਹੀਂ ਲੁਕੀ ਹੋਈ, ਇਹਨਾਂ ਨੇ ਮੇਰੇ ਇਸ ਭੇਦ ਨੂੰ ਵੀ ਚੰਗੀ ਤਰ੍ਹਾਂ ਜਾਣ ਲਿਆ।
ਸਮ ਕਰ ਫਲ ਕੋ ਸਭ ਖਿਆਤ,
ਇੱਦਾਂ ਇਹਨਾਂ ਨੂੰ ਸਾਰਾ ਕੁਝ ਪ੍ਰਗਟ ਹੈ ਜਿਵੇਂ ਹੱਥ ਦੇ ਉੱਤੇ ਕੋਈ ਫਲ ਰੱਖਿਆ ਹੋਵੇ ਨਾ, ਤੇ ਹੱਥ ਤੇ ਧਰਿਆ ਹੋਇਆ ਫਲ ਜਿਵੇਂ ਸਭ ਕੁਝ ਸਾਹਮਣੇ ਦਿਸਦਾ, ਸਾਹਮਣੇ ਨਜ਼ਰ ਆਉਂਦਾ, ਇਦਾਂ ਬਾਬਾ ਰਾਮ ਰਾਏ ਜੀ ਨੂੰ ਸਾਰਾ ਕੁਝ ਦਿਸਦਾ, ਸਭ ਕੁਝ ਨਜ਼ਰ ਆਉਂਦਾ, ਇਹਨਾਂ ਕੋਲੋਂ ਕੁਝ ਵੀ ਨਹੀਂ ਲੁਕਿਆ ਛਿਪਿਆ।
ਕਿਉਂ ਪਈ ਪੁਨ ਇਕ ਦਿਨ ਗੁਰ ਸੁਤੈ ਬੁਲਾਏ,
ਇਸੇ ਤਰ੍ਹਾਂ ਇਕ ਦਿਨ ਬਾਦਸ਼ਾਹ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਨੂੰ ਬੁਲਾਇਆ।
ਰਬ ਤਨ ਜਾ ਜਲ ਦੇਖਣ ਜਾਏ,
ਇਹਨੇ ਜਾਣਾ ਸੀ ਜਮਨਾ ਦੀ ਸੈਰ ਨੂੰ, ਇਹਨੇ ਆਖਿਆ ਚਲੋ ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਚੱਲੀਏ ਜਮਨਾ ਦੀ ਸੈਰ ਕਰਾਂਗੇ। تو بابا رام رائے جی نو بلا لیا تے رب تنجا، رب دا نام ہے سورج، تنجا نام ہے لڑکی دا، سورگ دی لڑکی کیڑی ہے جمنا، جمنا سورگ دی لڑکی منی، سورگ دی پتری منی ہے، تو کہندے رب تنجا جمنا نو ویکھن واسطے او رنگ جیب چل پیا،
گئے تہاں تک پر ہوئے کھڑے،
تو بابا رام رائے جی نو بھی نال لے لیا رنگے نے، تے نال لے کے جمنا دے کنڈے تے جا کھلوتے،
کشتی کو منگوا من کرے،
جنے اپنے واسطے ایک کشتی منگوائی جہدے تے سوار ہو کے بابا رام رائے جی نو نال لے کے نے جمنا دی سیر کر لی ہے،
ایک نوکا تھی نکت پرانی،
پرانی جی کوئی کشتی، کوئی ودیا کشتی نہیں ہو اس ویلے حاضر ہو سکی، ایک پرانی کشتی سی او لاگے کھڑی ہوئی سی،
اگر چاہت سوئی تب آنے،
ہونے آکھیا بھی ہونے چاہی دیا، بادشاہ سی کالا بڑا سی رنگ جیب، کہدا بھی نوی کشتی تا پتا نہیں کدوں آئے گی، چلو پرانی تے ہی چڑھ جانے، کیڑا ٹوٹن لگی ہے، اگے بھی ادھے تے سواری کر دے رہے ہیں، تو انہیں اسے پرانی کشتی دے اتے سواری کر لئی، اسے تے بیٹھ گیا چڑھ کے،
جس پر بیٹھے چڑھ کر دو،
دو میں بیٹھ گئے، نرنگا بھی بیٹھ گیا، بابا رام رائے جی بھی اسے کشتی چ بیٹھ گئے،
پر ساتھ نہ لین سکو،
دو میں جنے بیٹھے، تیجا بندہ نال نہیں لیا، بھی کہیں دے آپ آپ تے کشتی حق لبانگے، جمنا دے پانی چ جنہ چر مرضی سیر کرانگے، آپس وچ گپت گوپ گپت روپ دے وچ جڑی گفتگو ہے او کر دے چلے جاوانگے،
جل جمنا کو اتشے بڑا،
اس دن سبھاوک ہی کتے پانی جمنا وچ زیادہ آیا ہویا سی، پچھوں پہاڑا وچ کتے میہ پیا ہویا تے جمنا وچ پانی کتے زیادہ بھر کے وگ رہا سی،
ہے پرواہ بیگ جس گاڈا،
تے بڑا تیز سی پانی دا پرواہ، اتنا تیز بھی ہاتھیاں نو بھی روڑ کے لے جائے، اتنی تیزی نال جل دا پرواہ چل رہا سی،
گر کے گر کر کاتس وسالا،
پرمیشر والوں کتے پہاڑا وچوں کوئی لکڑا ٹوٹ کے کاٹھ ایک لکڑا کچھ اکٹھیاں ہو کے جمنا دے پانی وچ آ رہی ہیں، ਉਹਨਾਂ ਸਮਿਆਂ ਵਿਚ ਢੋਆ ਢਵਾਈ ਦੇ ਜਿਹੜੇ ਸਾਧਨ ਸਨ ਉਹ ਇਸੇ ਤਰ੍ਹਾਂ ਸੀ ਵੀ ਲੱਕੜਾਂ ਕੱਟ ਕੇ ਪਹਾੜਾਂ ਵਿਚੋਂ ਪਾਣੀ ਚ ਸੁੱਟ ਦਿੰਦੇ ਸੀ ਤੇ ਉਹ ਪਾਣੀ ਨਦੀਆਂ ਦੇ ਵਿਚ ਲੱਕੜਾਂ ਜਿਹੜੀਆਂ ਰੁੜਦੀਆਂ ਆਉਂਦੀਆਂ ਸੀ ਜਿੱਥੇ ਕਿਸੇ ਨੂੰ ਲੋੜ ਹੁੰਦੀ ਸੀ ਉਥੋਂ ਕੱਢ ਲੈਂਦੇ ਸਨ ਇਸ ਢੰਗ ਦੇ ਨਾਲ ਲੱਕੜਾਂ ਰੁੜੀਆਂ ਆ ਰਹੀਆਂ ਸੀ ਪਹਾੜਾਂ ਵਿਚੋਂ ਹੀ ਕਹਿੰਦੇ ਲੱਕੜਾਂ ਰੁੜਦੀਆਂ ਆ ਰਹੀਆਂ ਸਨ
ਬਹੇ ਜਾਏ ਬੋ ਬੇਗ ਕਰਾਲਾ
ਹੁਣ ਪਾਣੀ ਤੇਜ ਸੀ ਲੱਕੜਾਂ ਜਿਵੇਂ ਏਦਾਂ ਤੇਜ਼ੀ ਨਾਲ ਰੁੜਦੀਆਂ ਆਉਂਦੀਆਂ ਸੀ ਜਿਵੇਂ ਗੋਲੀ ਆਉਂਦੀ ਹੈ ਜਿਵੇਂ ਕੋਈ ਗੋਲੀ ਚੱਲਦੀ ਹੈ ਏਦਾਂ ਉਹ ਲੱਕੜਾਂ ਰੁੜਦੀਆਂ ਆ ਰਹੀਆਂ ਬੜੀ ਤੇਜ਼ੀ ਨਾਲ ਆ ਰਹੀਆਂ ਸਨ
ਤਰੀ ਆਪਣੀ ਇਨੋ ਤਵਾਏ ਬੜੇ ਕਾਟ ਸੰਗ ਲਾਗਤ ਜਾਏ
ਉਧਰੋਂ ਲੱਕੜਾਂ ਤੇਜ਼ੀ ਨਾਲ ਆ ਰਹੀਆਂ ਸੀ ਇਧਰੋਂ ਕਿਸ਼ਤੀ ਬੜੀ ਤੇਜ਼ੀ ਨਾਲ ਦੋਵਾਂ ਪਾਸਿਓਂ ਤੇਜ਼ੀ ਰਲ ਗਈ ਉਧਰੋਂ ਪਾਣੀ ਦੇ ਪ੍ਰਵਾਹ ਨਾਲ ਲੱਕੜਾਂ ਰੁੜਦੀਆਂ ਆ ਰਹੀਆਂ ਸੀ ਇਧਰੋਂ ਇਹਨਾਂ ਨੇ ਆਪਣੀ ਕਿਸ਼ਤੀ ਬੜੀ ਤੇਜ਼ ਕੀਤੀ ਹੋਈ ਤੇਜ਼ੀ ਨਾਲ ਰੋੜ ਕੇ ਲੈ ਕੇ ਜਾ ਰਹੇ ਸਨ
ਫੁੱਟ ਤੇ ਭਏ ਦੁਖੰਡ
ਕਹਿੰਦੇ ਉਹ ਲੱਕੜਾਂ ਆ ਕੇ ਉਸੇ ਕਿਸ਼ਤੀ ਵਿਚ ਆ ਕੇ ਵੱਜੀਆਂ ਜਿਹਦੇ ਚ ਬਾਦਸ਼ਾਹ ਔਰੰਗਜ਼ੇਬ ਤੇ ਬਾਬਾ ਰਾਮ ਰਾਏ ਜੀ ਬੈਠੇ ਸਨ ਇੰਨੇ ਜ਼ੋਰ ਦੀਆਂ ਉਹ ਲੱਕੜਾਂ ਆ ਕੇ ਵੱਜੀਆਂ ਕਿ ਕਿਸ਼ਤੀ ਦੋ ਹਿੱਸਿਆਂ ਚ ਟੁੱਟ ਗਈ ਵਿਚਕਾਰੋਂ ਟੁੱਟ ਗਈ ਦੋ ਖੰਡਾਂ ਵਿਚ ਦੋ ਹਿੱਸਿਆਂ ਚ ਵੰਡੀ ਗਈ
ਜਹਾਂ ਬੈਠੇ ਨੀਰ ਪ੍ਰਚੰਡ
ਉੱਥੇ ਉਹ ਕਿਸ਼ਤੀ ਟੁੱਟੀ ਜਿੱਥੇ ਪਾਣੀ ਬੜਾ ਤੇਜ਼ ਵਹਿ ਰਿਹਾ ਸੀ ਉਸ ਜਗ੍ਹਾ ਤੇ ਪਰਮੇਸ਼ਰ ਵੱਲੋਂ ਕਿਸ਼ਤੀ ਵੀ ਉੱਥੇ ਟੁੱਟੀ ਜਿੱਥੇ ਬਹੁਤ ਤੇਜ਼ੀ ਨਾਲ ਪਾਣੀ ਵਹਿ ਰਿਹਾ ਸੀ
ਗਇਓ ਸ਼ਾਹ ਗੁਰਸੁੱਤ ਸੁਣ ਲਿਓ ਕਿਸ਼ਤੀ ਗਈ ਫੁੱਟ ਕਰ
ਨਰੰਗਾ ਡਰ ਗਿਆ ਮੌਤ ਦਾ ਭੈ ਕਿ ਪਾਣੀ ਬੜਾ ਤੇਜ਼ ਆ ਰੁੜ ਜਾਵਾਂਗੇ ਵਿਚ ਬੋਲਿਆ ਬਾਬੇ ਰਾਮ ਰਾਏ ਨੂੰ ਕਹਿਣ ਲੱਗਾ ਗੁਰੂ ਪੁੱਤਰ ਜੀ ਬਾਬਾ ਰਾਮ ਰਾਏ ਜੀ ਕਿਸ਼ਤੀ ਟੁੱਟ ਗਈ ਆ ਵੇਖੋ ਦੋ ਹਿੱਸਿਆਂ ਵਿਚ ਵੰਡੀ ਗਈ ਹੈ
ਇੱਕ ਖੰਡ ਪਰ ਮੈਂ ਰਹਿ ਗਈ
ਇੱਕ ਟੁਕੜੇ ਤੇ ਮੈਂ ਬੈਠਾ ਰਹਿ ਗਿਆ ਹਾਂ
ਦੁਤੀਆ ਖੰਡ ਪਰ ਤੁਮ ਥਿਤ ਬਹਿਓ
ਤੇ ਦੂਜੇ ਟੁਕੜੇ ਦੇ ਉੱਤੇ ਬਾਬਾ ਜੀ ਤੁਸੀਂ ਬੈਠੇ ਹੋ ਇੱਕ ਤੇ ਮੈਂ ਰਹਿ ਗਿਆ ਦੂਜੇ ਤੇ ਤੁਸੀਂ ਬੈਠੇ ਹੋ
ਅਸ ਨਾ ਹੋਏ ਜਲ ਮੈਂ ਚੱਲ ਜਾਏ ਜੋੜੋ ਕਿਸ਼ਤੀ ਬਾਕ ਅਲਾਏ
ਬਾਬਾ ਜੀ ਕਿਤੇ ਐਸਾ ਨਾ ਹੋਵੇ ਕਿ ਆਪਾਂ ਪਾਣੀ ਚ ਰੁੜ ਕੇ ਮਰ ਜਾਈਏ ਬਚਨ ਕਰੋ ਇਹ ਕਿਸ਼ਤੀ ਦੁਬਾਰਾ ਜੋੜ ਦਿਓ ਇਹ ਕਿਸ਼ਤੀ ਜੁੜ ਜਾਏ ਜੇ ਟੁੱਟ ਗਈ ਹੈ ਤੁਹਾਡੇ ਬਚਨਾਂ ਵਿਚ ਸ਼ਕਤੀ ਹੈ ਬਾਬਾ ਰਾਮ ਰਾਏ ਜੀ ਤੁਸੀਂ ਜਿਹੜਾ ਬਚਨ ਕਰਦੇ ਹੋ ਪੂਰਾ ਹੋ ਜਾਂਦਾ ਹੈ ਬਚਨ ਕਰੋ ਇਹ ਟੁੱਟੀ ਹੋਈ ਕਿਸ਼ਤੀ ਜੁੜ ਜਾਏ ਤੇ ਆਪਣੀ ਜਾਨ ਬਚ ਜਾਵੇ ਨਹੀਂ ਤਾਂ ਆਪਾਂ ਪਾਣੀ ਚ ਰੁੜ ਜਾਵਾਂਗੇ
ਅਪਰ ਤਰੀ ਨਾ ਮੇਰੇ ਕੋ
ਹੁਣ ਇਹੋ ਜਿਹੀ ਸਮੱਸਿਆ ਚ ਆਪਾਂ ਇੱਥੇ ਫਸੇ ਆ ਵੀ ਕੋਈ ਦੂਜੀ ਕਿਸ਼ਤੀ ਵੀ ਨੇੜੇ ਕੋਈ ਨੀ
ਜਿਸ ਪਰ ਜਾਏ ਚਦੇ ਹਮ ਦੋ
ਦੂਜੀ ਕਿਸ਼ਤੀ ਵੀ ਨੇੜੇ ਕੋਈ ਨੀ ਜਿਹਦੇ ਤੇ ਆਪਾਂ ਸਵਾਰ ਹੋ ਕੇ ਬਚ ਸਕੀਏ ਨਿਕਲ ਕੇ ਤਰ ਸਕੀਏ
ਔਰ ਉਪਾਏ ਨਾ ਕੋ ਬਣੇ
ਹੋਰ ਵੀ ਕੋਈ ਉਪਾਅ ਨਜ਼ਰ ਨਹੀਂ ਆਉਂਦਾ ਕੋਈ ਦਿਸਦਾ ਨਹੀਂ
ਕਿਸ਼ਤੀ ਜੁੜੇ ਦਿਓ ਬਚ ਪਨੇ
ਤੁਸੀਂ ਬਚਨ ਕਰੋ ਕਿ ਕਿਸ਼ਤੀ ਜੁੜ ਜਾਏ ਕਿ ਕਿਸ਼ਤੀ ਆਪਸ ਵਿਚ ਜੁੜ ਜਾਏ ਜਿਵੇਂ ਪਹਿਲਾਂ ਜੁੜੀ ਹੋਈ ਸੀ ਟੁੱਟ ਗਈ ਹੈ ਤੇ ਜਿਵੇਂ ਪਹਿਲਾਂ ਜੁੜੀ ਸੀ ਉਸੇ ਤਰ੍ਹਾਂ ਇਹ ਦੁਬਾਰਾ ਜੁੜ ਜਾਏ ਇਸ ਤਰ੍ਹਾਂ ਦਾ ਬਚਨ ਕਰੋ
ਇਮਲ ਚਾਰ ਜਾ ਵਿਸ਼ਾਨ ਨਿਆਰਾ
ਇਦਾਂ ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਬਾਦਸ਼ਾਹ ਲਾਚਾਰ ਹੋ ਗਿਆ ਬਾਦਸ਼ਾਹ ਹੁਣ ਬਿਲਕੁਲ ਲਾਚਾਰ ਹੋਇਆ ਬੇਨਤੀ ਕਰ ਰਿਹਾ
ਗੁਰੂ ਨੰਦਨ ਸਭ ਬਾਤ ਉਚਾਰਾ
ਗੁਰੂ ਨੰਦਨ ਬਾਬਾ ਰਾਮ ਰਾਏ ਜੀ ਨੇ ਉਸ ਵੇਲੇ ਫਿਰ ਬਚਨ ਉਚਾਰਨ ਕੀਤਾ ਆਪਣੀ ਰਸਨਾ ਤੋਂ ਕਹਿਣ ਲੱਗੇ
ਜੁਰੀ ਤਰੀ ਜਿਮ ਤਰੀ ਅਗਾਰੇ ਤਿਮ ਹਮਰੇਤ ਲਿਓ ਸੋ ਸੁਖਾਰੇ
ਬਚਨ ਕੀਤਾ ਕਿ ਹੇ ਕਿਸ਼ਤੀ ਜਿਵੇਂ ਤੂੰ ਪਹਿਲਾਂ ਜੁੜੀ ਹੋਈ ਸੀ ਉਸੇ ਤਰ੍ਹਾਂ ਜੁੜ ਜਾ ਟੁੱਟ ਗਈ ਸੀ ਨਾ ਵਿਚਕਾਰੋਂ ਇੱਕ ਹਿੱਸੇ ਤੇ ਬਾਬਾ ਜੀ ਦੂਜੇ ਤੇ ਨੁਰੰਗਾ ਬੈਠਾ ਸੀ ਬਚਨ ਕੀਤਾ ਵੀ ਜੁੜ ਜਾ ਕਿਸ਼ਤੀ ਜਿਵੇਂ ਤੂੰ ਪਹਿਲਾਂ ਜੁੜੀ ਸੀ ਸਾਡੇ ਵਾਸਤੇ ਸੁਖਦਾਈ ਬਣ ਜਾ ਜਿਵੇਂ ਤੂੰ ਪਹਿਲਾਂ ਸੁਖ ਦਿੰਦੀ ਸੀ ਉਸੇ ਤਰ੍ਹਾਂ ਸੁਖ ਦੇਣ ਲੱਗ ਪਏ
ਮਿਲੇ ਦੁਖੰਡ ਪਰਸ ਪਰ ਆਏ
ਕਹਿੰਦੇ ਜਦੋਂ ਬਚਨ ਕੀਤਾ ਤੇ ਉਹ ਦੋਵੇਂ ਟੁਕੜੇ ਜਿਹੜੇ ਵੱਖਰੇ ਹੋਏ ਸੀ ਨਾ ਬਾਬਾ ਜੀ ਦੇ ਬਚਨ ਕਰਨ ਦੀ ਦੇਰੀ ਸੀ ਵੀ ਦੋਵੇਂ ਟੁਕੜੇ ਇਕੱਠੇ ਹੋ ਗਏ ਆਪਸ ਵਿਚ ਨਾਲ ਰਲ ਗਏ ਮਿਲ ਗਏ
ਮਿਲੇ ਦੁਖੰਡ ਪਰਸ ਪਰ ਆਏ ਹਮਕੋ ਲੈ ਚਾਲੋ ਦਿਸ ਪਾਏ
ਦੋ ਟੁਕੜੇ ਹੋਏ ਨੇ ਜਿਹੜੇ ਕਿਸ਼ਤੀ ਦੇ ਮਿਲ ਜਾਣ ਤੇ ਸਾਨੂੰ ਜਿਵੇਂ ਪਹਿਲਾਂ ਸੈਰ ਕਰਾ ਰਹੀ ਸੀ ਜਮਨਾ ਦੀ ਉਸੇ ਤਰ੍ਹਾਂ ਸਾਨੂੰ ਹੁਣ ਵੀ ਜਮਨਾ ਦੀ ਸੈਰ ਕਰਾ ਕੇ ਕਿਨਾਰੇ ਤੇ ਲੈ ਚੱਲ
ਇਮ ਜਬ ਬਾਕ ਕਯੋ ਗੁਰਤਾਤ ਮਿਲੇ ਦੁਖੰਡ ਆਏ ਦਿਸ ਪਾਂਤ
ਇਹਦਾ ਜਦੋਂ ਬਚਨ ਕਹੇ ਬਾਬਾ ਰਾਮ ਰਾਏ ਜੀ ਨੇ ਤੇ ਕਿਸ਼ਤੀ ਦੇ ਜਿਹੜੇ ਉਹ ਦੋ ਟੁਕੜੇ ਸੀ ਉਸੇ ਵਕਤ ਜੁੜ ਗਏ ਬਾਬਾ ਜੀ ਦੇ ਬਚਨ ਕਰਨ ਦੀ ਦੇਰੀ ਸੀ ਦੋਵੇਂ ਟੁਕੜੇ ਟੁੱਟੇ ਹੋਏ ਆਪਸ ਵਿਚ ਜੁੜ ਗਏ ਦੋਹਾਂ ਦਾ ਮੇਲ ਹੋ ਗਿਆ
ਪੂਰਬ ਕੇ ਸਮ ਹੈ ਕਰ ਚਲੇ
ਜਿਵੇਂ ਪਹਿਲਾਂ ਚੱਲ ਰਹੀ ਸੀ ਨਾ ਕਿਸ਼ਤੀ ਉਸੇ ਤਰ੍ਹਾਂ ਚੱਲਣ ਲੱਗ ਪਈ
ਪ੍ਰਵਾਹ ਬੋ ਬਲੀ
ਜਿੱਥੇ ਜਮਨਾ ਦਾ ਬੜਾ ਤੇਜ਼ ਪ੍ਰਵਾਹ ਚੱਲ ਰਿਹਾ ਸੀ ਉਥੇ ਉਸ ਕਿਸ਼ਤੀ ਦੇ ਵਿਚ ਬਾਬਾ ਰਾਮ ਰਾਏ ਜੀ ਉਸੇ ਤਰ੍ਹਾਂ ਕਿਸ਼ਤੀ ਚ ਬੈਠੇ ਜਲ ਪ੍ਰਵਾਹ ਕਰ ਰਹੇ ਨੇ
ਅਜ਼ਮਤ ਦੇਖ ਸ਼ਾਹ ਸੁਖ ਪਾਵਾ ਆਜ ਨੀਰ ਤੇ ਪ੍ਰਾਣ ਬਚਾਵਾ
ਔਰੰਗਜ਼ੇਬ ਸੋਚਦਾ ਕਹਿੰਦਾ ਭਲੇ ਸਮੇਂ ਨੂੰ ਅੱਜ ਬਾਬਾ ਰਾਮ ਰਾਏ ਨੂੰ ਨਾਲ ਲੈ ਆਇਆ ਤੇ ਬਚ ਗਿਆ ਜੇ ਕਿਤੇ ਮੈਂ ਕੱਲਾ ਦੁਕੱਲਾ ਆ ਜਾਂਦਾ ਵੱਖਰਾ ਤੇ ਕਿਸ਼ਤੀ ਵਿਚ ਅੱਜ ਮੇਰੇ ਪ੍ਰਾਣ ਨਹੀਂ ਸਨ ਬਚਣੇ ਬਾਬਾ ਰਾਮ ਰਾਏ ਜੀ ਨੇ ਆਪਣੀ ਅਜ਼ਮਤ ਨਾਲ ਆਪਣੀ ਕਰਾਮਾਤ ਨਾਲ ਅੱਜ ਮੇਰੇ ਪ੍ਰਾਣ ਬਚਾਏ ਨੇ ਮੈਂ ਇਨ੍ਹਾਂ ਦਾ ਰਿਣੀ ਬਣ ਗਿਆ ਇਨ੍ਹਾਂ ਦਾ ਕਰਜਾਈ ਹੋ ਗਿਆ ਹਾਂ
ਅਦਕ ਪ੍ਰੇਮ ਕਰ ਘਰ ਕੋ ਆਏ
ਇਦਾਂ ਬੜਾ ਭਾਰੀ ਪ੍ਰੇਮ ਕੀਤਾ ਔਰੰਗਜ਼ੇਬ ਨੇ ਅੱਜ ਤਾਂ ਜਾਨ ਬਚਾਈ ਹੈ ਔਰੰਗਜ਼ੇਬ ਦੀ ਤੋ ਔਰੰਗਜ਼ੇਬ ਉਸ ਵੇਲੇ ਬੜਾ ਖੁਸ਼ ਤੇ ਬਾਬਾ ਰਾਮ ਰਾਏ ਜੀ ਨਾਲ ਬੜਾ ਭਾਰੀ ਪ੍ਰੇਮ ਕਰਕੇ ਘਰ ਵਾਪਸ ਆਏ
ਬਾਰ ਬਾਰ ਦੇਖਤ ਪਤੀ ਆਏ
ਬਾਰ ਬਾਰ ਵੇਖ ਕੇ ਪਤਿਆਉਂਦਾ ਔਰੰਗਜ਼ੇਬ ਇੱਕ ਵਾਰੀ ਨੀ ਕਰਾਮਾਤ ਵੇਖ ਕੇ ਖੁਸ਼ ਹੋਇਆ ਪਤਾ ਨੀ ਕਿੰਨੀਆਂ 72 ਕਰਾਮਾਤਾਂ ਦਾ ਜ਼ਿਕਰ ਆਉਂਦਾ ਵੀ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਦਿੱਲੀ ਚ 72 ਕਰਾਮਾਤਾਂ ਵਿਖਾਈਆਂ 72 ਤੇ ਬਾਰ ਬਾਰ ਵੇਖਦਾ ਫਿਰ ਵੀ ਪਤਿਆ ਕੇ ਅਜਮਾ ਕੇ ਕਹਿੰਦਾ ਹੋਰ ਵੇਖ ਲਵਾਂ ਇੱਕ ਕਰਾਮਾਤ ਹੋਰ ਵੇਖ ਲਵਾਂ ਇੱਕ ਵੇਖਣ ਤੋਂ ਬਾਅਦ ਦੂਜੀ ਕਰਾਮਾਤ ਹੋਰ ਵੇਖ ਲਵਾਂ ਇਦਾਂ ਬਾਰ ਬਾਰ ਕਰਾਮਾਤਾਂ ਵੇਖ ਕੇ ਪਤਿਆਉਂਦਾ ਤੇ ਅਜਮਾਉਂਦਾ ਹੈ
ਜੋ ਪਈ ਪੁਨੇ ਇੱਕ ਦਿਨ ਸਤਿਗੁਰ ਸੁਤ ਆਇਓ ਸ਼ਾਹ ਸਭਾ ਮੈਂ ਬੈਠ ਸੁਆਇਓ
ਫਿਰ ਇਸੇ ਤਰ੍ਹਾਂ ਇੱਕ ਦਿਨ ਬਾਬਾ ਰਾਮ ਰਾਏ ਜੀ ਫਿਰ ਕਿਤੇ ਔਰੰਗਜ਼ੇਬ ਦੀ ਕਚਹਿਰੀ ਚ ਆਏ ਰੋਜ਼ ਆਵਣ ਜਾਣ ਹੁੰਦਾ ਸੀ ਬਾਦਸ਼ਾਹ ਦੀ ਕਚਹਿਰੀ ਚ ਰੋਜ ਵਾਂਗਰ ਅੱਜ ਵੀ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ ਵਿਚ ਚੱਲ ਕੇ ਆਏ,
ਸਿੱਧਨ ਕੇ ਪ੍ਰਸੰਗ ਤਬ ਚਾਲੇ।
ਉਸ ਵੇਲੇ ਸਿੱਧਾਂ ਦੇ ਪ੍ਰਸੰਗ ਚੱਲ ਪਏ ਜੀ, ਬੜੇ ਬੜੇ ਸਿੱਧ ਨਾਥ ਹੋਏ ਨੇ, ਬੜੇ ਬੜੇ ਰਿਧੀਆਂ ਸਿੱਧੀਆਂ ਦੇ ਮਾਲਕ ਸਿੱਧ ਪੁਰਸ਼ ਹੋਏ ਨੇ, ਸਿੱਧੀਆਂ ਦੀਆਂ ਗੱਲਾਂ ਚੱਲ ਪਈਆਂ, ਸਿੱਧਾਂ ਦੇ ਬਚਨ ਚੱਲ ਪਏ।
ਚਾਹੇ ਜਾਏ ਦੁਰ ਤਨ ਦਿਖਾਲੇ।
ਕਹਿੰਦੇ ਵੀ ਜਿਹੜੇ ਸਿੱਧ ਨੇ ਨਾ, ਉਹ ਇੰਨੀ ਕਰਾਮਾਤੀ ਹੁੰਦੇ ਨੇ ਕਿ ਉਹ ਜਿੱਥੇ ਚਾਹੇ ਮਰਜ਼ੀ ਜਾ ਸਕਦੇ ਨੇ, ਇੱਕ ਅੱਖ ਦੇ ਫੋਰ ਚ ਉੱਡ ਕੇ ਪਹੁੰਚ ਜਾਂਦੇ ਨੇ ਜਿੱਥੇ ਚਾਹੇ ਮਰਜ਼ੀ।
ਆਪ ਸਭਨ ਕੋ ਹੇਰਤ ਹੈ।
ਫਿਰ ਉਹਨਾਂ ਕੋਲ ਇਹ ਵੀ ਸਿੱਧੀ ਹੈ ਵੀ ਉਹ ਜੇ ਚਾਹਣ ਤੇ ਲੁਕ ਵੀ ਜਾਂਦੇ ਨੇ, ਇੱਕ ਮਿੰਟ ਚ ਲੁਕ ਜਾਂਦੇ ਨੇ ਤੇ ਮਿੰਟਾਂ ਵਿਚ ਹੀ ਫਿਰ ਪ੍ਰਗਟ ਹੋ ਕੇ ਸਾਹਮਣੇ ਆ ਜਾਂਦੇ ਨੇ। ਆਪ ਸਾਰਿਆਂ ਨੂੰ ਵੇਖਦੇ ਨੇ ਪਰ ਉਹਨਾਂ ਨੂੰ ਕੋਈ ਨੀ ਵੇਖਦਾ, ਉਹਨਾਂ ਨੂੰ ਕੋਈ ਨਜ਼ਰ, ਉਹਨਾਂ ਨੂੰ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੇ।
ਵਿਚਰੇ ਨੇ ਕੋ ਲੈ,
ਉਹ ਕਿੱਥੇ ਵਿਚਰ ਰਹੇ ਨੇ ਉਹਦਾ ਕਿਸੇ ਨੂੰ ਪਤਾ ਨਹੀਂ ਹੁੰਦਾ, ਪਰ ਉਹ ਆਪ ਸਾਰਿਆਂ ਨੂੰ ਵੇਖਦੇ ਨੇ। ਕਹਿੰਦੇ ਇਹੋ ਜਿਹੀ ਵੀ ਕਰਾਮਾਤ ਹੁੰਦੀ ਹੈ।
ਇਤਿਆਦ ਕੈ ਸ਼ਕਤ ਤਿਨੋ ਕੇ, ਸੇਵਾ ਤੇ ਪ੍ਰਾਪਤੀ ਜਿਨੋ ਕੇ।
ਕਹਿੰਦੇ ਇਤਿਆਦਕ ਸ਼ਕਤੀਆਂ ਨੇ ਉਹਨਾਂ ਸਿੱਧਾਂ ਦੇ ਕੋਲ, ਪਰ ਉਹ ਸ਼ਕਤੀਆਂ ਤਾਂ ਮਿਲਦੀਆਂ ਨੇ ਜੇ ਉਹਨਾਂ ਸਿੱਧਾਂ ਦੀ ਸੇਵਾ ਕਰੀ। ਪਤਾ ਨੀ ਕਿੰਨੇ ਕਿੰਨੇ ਸਾਲ ਉਹਨਾਂ ਦੀ ਸੇਵਾ ਕਰਨੀ ਪੈਂਦੀ ਹੈ ਤਾਂ ਜਾ ਕੇ ਇਹੋ ਜਿਹੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਮਿਲਦੀਆਂ ਨੇ।
ਸੁਣ ਉਲਮਾਓ ਬਾਤ ਤਬ ਕਹੇ, ਇਹ ਤੋਂ ਸ਼ਕਤ ਲੁਕਾਂ ਜਨ ਮਹੇ।
ਜਦੋਂ ਇਹ ਸਿੱਧੀਆਂ ਦੀ ਗੱਲ ਚੱਲੀ ਤੇ ਉਸ ਵੇਲੇ ਜਿਹੜੇ ਬਾਦਸ਼ਾਹ ਔਰੰਗਜ਼ੇਬ ਦੇ ਉਲਮਾਓ ਬੈਠੇ ਸੀ ਉਹ ਬੋਲ ਪਏ, ਜਿਹੜੇ ਵਿਦਵਾਨ ਸੀ ਔਰੰਗਜ਼ੇਬ ਦੇ ਉਹ ਬੋਲ ਪਏ। ਵਿੱਚੋਂ ਇੱਕ ਵਿਦਵਾਨ ਬੋਲਿਆ, ਕਹਿੰਦਾ ਜੀ ਇਹ ਜਿਹੜੀ ਸਿੱਧ ਸ਼ਕਤੀ ਦੱਸੀ ਹੈ ਵੀ ਆਪ ਲੁਕ ਜਾਣਾ, ਕਿਸੇ ਨੂੰ ਨਜ਼ਰ ਨਹੀਂ ਆਉਣਾ ਪਰ ਦੂਜਿਆਂ ਨੂੰ ਸਾਰਿਆਂ ਨੂੰ ਵੇਖੀ ਜਾਣਾ, ਇਹ ਸ਼ਕਤੀ ਤਾਂ ਲੁਕਾਂਜਨ ਵਿੱਚ ਹੁੰਦੀ ਹੈ। ਮੁਸਲਮਾਨ ਲੋਕ ਉਹਨੂੰ ਸੁਲੇਮਾਨੀ ਸੁਰਮਾ ਕਹਿੰਦੇ ਨੇ, ਵੀ ਉਹ ਸੁਲੇਮਾਨੀ ਸੁਰਮਾ ਐਸਾ ਸੁਰਮਾ ਵੀ ਅੱਖਾਂ ਚ ਪਾ ਲਓ, ਆਪ ਬੰਦਾ ਲੁਕ ਜਾਂਦਾ, ਦੂਜਿਆਂ ਨੂੰ ਸਾਰਿਆਂ ਨੂੰ ਵੇਖੀ ਜਾਂਦਾ ਪਰ ਦੂਜਾ ਉਹਨੂੰ ਕੋਈ ਵੇਖ ਨਹੀਂ ਸਕਦਾ।
ਜੋ ਇੱਕ ਵਾਰ ਬਿਲੋਚਨ ਪਾਵੇ,
ਜਿਹੜਾ ਇੱਕ ਵਾਰ ਉਸ ਸੁਲੇਮਾਨੀ ਸੁਰਮੇ ਨੂੰ ਆਪਣੀਆਂ ਅੱਖਾਂ ਵਿਚ ਪਾ ਲੈਂਦਾ,
ਵਿਚਰਤ ਸਭ ਮੈਂ ਕੋ ਨਾ ਲਖਾਵੇ,
ਉਹ ਸਾਰਿਆਂ ਵਿਚ ਵਿਚਰਦਾ ਪਰ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਉਹ ਜ਼ਰੂਰ ਸਾਰਿਆਂ ਨੂੰ ਵੇਖ ਲੈਂਦਾ।
ਕੀਤਕ ਇਸ ਕੋ ਸਾਧਨ ਕਰੇ,
ਕਈ ਇਹਨੂੰ ਸਾਧਨ ਵੀ ਕਰ ਲੈਂਦੇ ਨੇ, ਕਈ ਇਹਨੂੰ ਸਾਧ ਲੈਂਦੇ ਨੇ, ਉਹ ਜਿਹੜਾ ਲੁਕਾਂਜਨ ਵੀ ਉਹਨੂੰ ਕਹਿ ਦਿੰਦੇ ਨੇ, ਲੁਕਾਂਜਨ ਵੀ ਕਹਿ ਦਿੰਦੇ ਨੇ, ਸੁਲੇਮਾਨੀ ਸੁਰਮਾ ਵੀ ਕਹਿੰਦੇ ਨੇ। ਉਹ ਕਈ ਲੋਕ ਉਹਦੀ ਸਾਧਨਾ ਕਰਕੇ ਉਹਨੂੰ ਸਿੱਧ ਕਰਦੇ ਨੇ, ਇਹੋ ਜਿਹਾ ਸੁਰਮਾ ਬਣਾਉਂਦੇ ਨੇ।
ਪ੍ਰਾਪਤ ਹੋਤ ਸ਼ਕਤ ਇਮਦਰੈ,
ਉਹ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਜਿਹਦੇ ਕੋਲ ਕੋਈ ਸ਼ਕਤੀ ਜਾਂ ਕਰਾਮਾਤ ਹੁੰਦੀ, ਹਰ ਇੱਕ ਨੂੰ ਇਹੋ ਜਿਹਾ ਸੁਰਮਾ ਨਹੀਂ ਮਿਲਦਾ।
ਕਹਿਓ ਸ਼ਾ ਗੁਰਸੁਤ ਤੇ ਆਨ, ਅਪਰ ਖੋਜੀਆ ਕਾ ਮਾਨ।
ਔਰੰਗਜ਼ੇਬ ਕੋਲ ਬੈਠਾ ਸੀ, ਕਹਿੰਦਾ ਗੁਰੂ ਪੁੱਤਰ ਬਾਬੇ ਰਾਮ ਰਾਏ ਤੋਂ ਬਿਨਾਂ ਇਹ ਸੁਰਮਾ ਕਿੱਥੋਂ ਮਿਲ ਸਕਦਾ ਆਪਾਂ? ਆਪਣੇ ਕੋਲ ਏਡੀ ਵੱਡੀ ਸ਼ਕਤੀ ਬੈਠੀ ਬਾਬਾ ਰਾਮ ਰਾਏ ਦੀ, ਜੇ ਆਪਾਂ ਨੂੰ ਉਹ ਸੁਰਮਾ ਚਾਹੀਦਾ ਲੁਕਾਂਜਨ, ਤੇ ਇਹਨਾਂ ਤੋਂ ਬਿਨਾਂ ਸਾਨੂੰ ਭਲਾ ਕਿੱਥੋਂ ਮਿਲ ਸਕਦਾ? ਇਹੋ ਜਿਹਾ ਸੁਰਮਾ, ਇਹੋ ਜਿਹਾ ਸੁਲੇਮਾਨੀ ਸੁਰਮਾ ਜਿਹੜਾ ਸਿੱਧਾਂ ਕੋਲੋਂ ਹੀ ਮਿਲਦਾ, ਉਹ ਬਾਬਾ ਰਾਮ ਰਾਏ ਜੀ ਤੋਂ ਬਿਨਾਂ ਭਲਾ ਆਪਾਂ ਨੂੰ ਕਿੱਥੋਂ ਮਿਲ ਸਕਦਾ? ਉਹ ਗੁਰੂ ਪੁੱਤਰ ਦੇ ਕੋਲੋਂ ਮਿਲੇਗਾ।
ਇਹ ਕਰਨਾ ਕਰਦੇ ਮੋਏ,
ਇਹ ਬਾਬਾ ਰਾਮ ਰਾਏ ਜੀ ਜੇ ਤੁਸੀਂ ਕਿਰਪਾ ਕਰਦੇ ਹੋ ਤੇ ਮੈਂ ਵੀ ਉਹੋ ਜਿਹੇ ਸੁਰਮੇ ਦਾ ਸਵਾਦ ਚੱਖ ਲਵਾਂ, ਵੀ ਉਹ ਸੁਰਮਾ ਕਿਹੋ ਜਿਹਾ, ਉਹ ਸੁਰਮੇ ਦਾ ਸਵਾਦ ਇੱਕ ਮੈਨੂੰ ਵੀ ਚਖਾ ਦਿਓ, ਜੇ ਕਿਰਪਾ ਕਰਕੇ ਮੈਨੂੰ ਦੇ ਦਿਓ।
ਨੇਤਰ ਦੁਰਬੇ ਗਤ ਹੋਏ,
ਮੈਂ ਸਦਾ ਵਾਸਤੇ ਨਹੀਂ ਮੰਗਦਾ, ਬਸ ਇੱਕ ਵਾਰੀ ਵਿਖਾ ਦਿਓ, ਇੱਕ ਵਾਰੀ ਉਹ ਸੁਰਮਾ ਮੇਰੀਆਂ ਅੱਖਾਂ ਵਿਚ ਪਾ ਦਿਓ ਤਾਂ ਜੋ ਮੈਂ ਲੁਕ ਜਾਵਾਂ, ਕਿਸੇ ਨੂੰ ਨਜ਼ਰ ਨਾ ਆਵਾਂ।
ਲਾਲਸਾ ਪਿਕ ਕਰ ਕਨੇ,
ਬਾਬਾ ਰਾਮ ਰਾਏ ਜੀ ਨੇ ਵੇਖਿਆ ਵੀ ਔਰੰਗਜ਼ੇਬ ਹੈ, ਇਹਨੇ ਤੇ ਹਟੀ ਹੈ, ਇਹਨੂੰ ਜਦੋਂ ਤੱਕ ਸੁਰਮਾ ਦਿੱਤਾ ਰਹੇ ਨੇ ਕਹਿਣਾ ਨਹੀਂ ਜੀ ਦਿਓ ਜੋ ਕੁਝ ਮਰਜ਼ੀ ਹੋਵੇ, ਮੈਂ ਤਾਂ ਸੁਰਮਾ ਲੈਣਾ ਹੀ ਲੈਣਾ। ਬਾਬਾ ਜੀ ਨੇ ਵੇਖਿਆ ਵੀ ਹੁਣ ਸੁਰਮਾ ਦੇਣਾ ਹੀ ਪੈਣਾ ਇਹਨੂੰ ਲੁਕਾਂਜਨ, ਤੋ ਬਾਬਾ ਜੀ ਨੇ ਇਹਦੀ ਪ੍ਰਬਲ ਇੱਛਾ ਵੇਖੀ ਔਰੰਗਜ਼ੇਬ ਦੀ, ਇਹ ਲੁਕਣਾ ਚਾਹੁੰਦਾ ਕਿ ਮੈਂ ਸਾਰਿਆਂ ਵਿਚ ਲੁਕ ਜਾਵਾਂ, ਮੇਰਾ ਕਿਸੇ ਨੂੰ ਪਤਾ ਨਾ ਲੱਗੇ।
ਆਪਣੇ ਪਾਸ ਤੇ ਵੀ ਨਸਾਏ, ਲੋਕਾਂਜਲ ਚਕਤੀ ਜਿਤ ਮਾਏ।
ਬਾਬਾ ਜੀ ਨੇ ਉਸ ਵੇਲੇ ਆਪਣੇ ਕੋਲੋਂ ਇੱਕ ਸੁਰਮਾ ਇਹਨੂੰ ਦਿੱਤਾ ਔਰੰਗਜ਼ੇਬ ਨੂੰ, ਕਹਿੰਦੇ ਲੈ ਔਰੰਗਜ਼ੇਬ ਇੱਕੋ ਵੇਰੀ ਪੈਣਾ ਅੱਖਾਂ ਵਿਚ, ਇਹ ਨਾ ਸਮਝ ਵੀ ਰੋਜ਼ ਰੋਜ਼ ਹੀ ਤੈਨੂੰ ਇਹੋ ਜਿਹਾ ਸੁਰਮਾ ਮਿਲ ਜਾਏਗਾ। ਆ ਜਾ ਇੱਕੋ ਵਾਰੀ, ਤੂੰ ਲੁਕਣਾ ਚਾਹੁੰਦਾ ਨਾ ਤੇ ਲੁਕ ਕੇ ਵੇਖਣਾ ਚਾਹੁੰਦਾ ਵੀ ਕਿੱਦਾਂ ਦਾ ਮਹਿਸੂਸ ਹੁੰਦਾ, ਅਨੁਭਵ ਕਰਨਾ ਚਾਹੁੰਦਾ ਤੇ ਆ ਲੈ, ਆ ਸਾਡੇ ਕੋਲੋਂ ਅੱਜ ਲੋਕਾਂਜਨ ਸ਼ਕਤੀ ਦਾ ਸੁਰਮਾ ਲੈ
ਲੈ।
ਔਰੰਗਜ਼ੇਬ ਨੇ ਉਹ ਸੁਰਮਾ ਬਾਬਾ ਰਾਮ ਰਾਏ ਜੀ ਕੋਲੋਂ ਲਿਆ, ਲੈ ਕੇ ਬੜਾ ਖੁਸ਼ ਹੋਇਆ। ਇਹਨੇ ਆਪਣੀਆਂ ਅੱਖਾਂ ਦੇ ਵਿਚ ਉਹ ਸੁਰਮਾ ਜਿਹੜਾ ਸੀ ਆਪਣੀਆਂ ਅੱਖਾਂ ਦੇ ਵਿਚ ਪਾ ਲਿਆ।
ਅੰਤੈਪੁਰ ਕੋ ਗਮਨ ਚ ਪਏ,
ਅੱਖਾਂ ਚ ਪਾ ਕੇ ਲੁਕ ਗਿਆ, ਕਿਸੇ ਨੂੰ ਨਜ਼ਰ ਹੀ ਨਾ ਆਵੇ। ਕਾਜੀਆਂ ਮੌਲਵੀਆਂ ਨੂੰ ਕਹਿੰਦਾ ਦੱਸੋ ਦਿਸਦਾ, ਉਹ ਕਹਿੰਦੇ ਨਹੀਂ ਹੁਣ ਸਾਨੂੰ ਤੂੰ ਦਿਸ ਨਹੀਂ ਰਿਹਾ। ਉਸੇ ਵਕਤ ਕਹਿ ਆਪਣੇ ਮਹਿਲਾਂ ਵਿਚ ਚਲਾ ਗਿਆ, ਜਿਹੜੇ ਇਹਦੇ ਖਾਸ ਮਹਿਲ ਸਨ, ਰੰਗ ਮਹਿਲ ਜਿਨ੍ਹਾਂ ਨੂੰ ਕਹਿੰਦੇ ਨੇ, ਆਪਣੇ ਰੰਗ ਮਹਿਲਾਂ ਵਿਚ ਔਰੰਗਜ਼ੇਬ ਚਲਾ ਗਿਆ।
ਬੇਗਮ ਸਹਿਜ ਸੁਭਾਏ,
ਜਿੱਥੇ ਇਹਦੀਆਂ ਬੇਗਮਾਂ ਬੈਠੀਆਂ ਸੀ ਸਹਿਜ ਸੁਭਾਏ, ਉਹ ਆਪਣੀ ਮੌਜ ਦੇ ਵਿਚ ਬੇਗਮਾਂ ਇਹਦੀਆਂ ਬੈਠੀਆਂ ਹੋਈਆਂ ਸਨ।
ਭੁੱਖਨ ਧਰੇ ਉਤਾਰ ਬਣਾਏ,
ਉਹਨਾਂ ਨੇ ਕੀ ਕੀਤਾ, ਬੇਗਮਾਂ ਆਪਣੇ ਗਹਿਣੇ ਲਾ ਕੇ ਉਹਨਾਂ ਨੇ ਸਹਿਜ ਹੀ ਆਪਣੇ ਆਸੇ ਪਾਸੇ ਰੱਖੇ ਹੋਏ ਸੀ, ਬੇਪਰਵਾਹੀ ਚ ਬੈਠੀਆਂ ਸੀ ਵੀ ਇੱਥੇ ਕਿਹਨੇ ਆਉਣਾ, ਉਹਨਾਂ ਨੇ ਆਪਣੇ ਗਹਿਣੇ ਲਾ ਕੇ ਉੱਥੇ ਰੱਖੇ ਹੋਏ ਸਨ।
ਕਿਸ ਕੋ ਤੈਤੇ ਹਾਰ ਉਠਾਇਓ,
ਔਰੰਗਜ਼ੇਬ ਬੜਾ ਸ਼ਾਤਰ ਚਲਾਕ ਸੀ, ਸ਼ਰਾਰਤੀ ਸੀ, ਇਹਨੇ ਜਾ ਕੇ ਕਿਸੇ ਦਾ ਹਾਰ ਚੁੱਕ ਲਿਆ ਉਥੋਂ, ਬੇਗਮ ਦਾ ਦਿਸਦਾ ਨਹੀਂ ਸੀ ਨਾ, ਨਜ਼ਰ ਨਹੀਂ ਸੀ ਆ ਰਿਹਾ, ਕਿਸੇ ਬੇਗਮ ਦਾ ਉਥੋਂ ਹਾਰ ਚੁੱਕ ਲਿਆ।
ਕਰਨਾ ਭਰਨ ਕਿਸੂ ਤੇ ਲਿਆਇਓ,
ਕਿਸੇ ਦੇ ਕੰਨ ਦਾ ਗਹਿਣਾ ਚੁੱਕ ਕੇ ਲੈ ਕੇ ਆ ਗਿਆ।
ਕਿਨੂੰ ਪੰਜੇਬ ਧਰੀ ਸੋ ਲਏ,
ਕਿਸੇ ਦੇ ਪੈਰ ਦੀ ਪੰਜੇਬ, ਜਿਹਨੂੰ ਆ ਝਾਂਜਰ ਆਦਿ ਕਹਿ ਦਿੰਦੇ ਨੇ, ਉਹ ਪੰਜੇਬ ਕਿਸੇ ਦੀ ਪਈ ਹੋਈ ਉਹ ਵੀ ਚੁੱਕ ਲਈ।
ਸੀਸ ਫੁੱਲ ਲੀਨ ਸਦੁਤਮਈ,
ਕਿਸੇ ਦੇ ਸਿਰ ਦਾ ਫੁੱਲ ਚੁੱਕ ਲਿਆ, ਜਿਹਨੂੰ ਸੱਜੀ ਫੁੱਲ ਸੱਗੀ ਫੁੱਲ ਕਹਿ ਦਿੰਦੇ ਨੇ, ਕਹਿੰਦੇ ਉਹ ਫੁੱਲ ਕਿਸੇ ਦੇ ਮੱਥੇ ਦਾ ਚੁੱਕ ਲਿਆ ਔਰੰਗਜ਼ੇਬ।
ਇਤਿਹਾਸਕ ਭੁੱਖਨ ਗਨ
ਲਿਆਏ, ਉਹਨਾਂ ਦੇ ਗਹਿਣੇ ਉਥੋਂ ਚੁੱਕ ਲਏ, ਬੇਗਮਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿਉਂਕਿ ਨਜ਼ਰ ਨਹੀਂ ਸੀ ਆ ਰਿਹਾ ਉਹਨਾਂ ਨੂੰ, ਉਥੋਂ ਬਹੁਤ ਸਾਰੇ ਗਹਿਣੇ ਔਰੰਗਜ਼ੇਬ ਨੇ ਬੇਗਮਾਂ ਦੇ ਚੁੱਕ ਲਏ।
ਰਹਿਣ ਥਾਨ ਆਪਣੇ ਸਰਵਾਇਵ,
ਜਾ ਕੇ ਨੇ ਆਪਣੀ ਰਹਿਣ ਵਾਲੀ ਜਗ੍ਹਾ ਤੇ ਲਿਆ ਕੇ ਰੱਖ ਦਿੱਤੇ, ਲੁਕਾ ਕੇ ਰੱਖ ਦਿੱਤੇ।
ਪੈਰਨ ਕੇ ਬੇਗਮ ਜਬ ਚਾਹ, ਸਿੱਖੇ ਬੇਬੂਕਨ ਪਾਵੇ ਕਾ।
ਹੁਣ ਜਦੋਂ ਗਹਿਣੇ ਪਾਉਣ ਵਾਸਤੇ ਬੇਗਮਾਂ ਵੇਖਣ ਲੱਗੀਆਂ ਵੀ ਸਾਡੇ ਗਹਿਣੇ ਅਸੀਂ ਪਾ ਲਈਏ, ਤੇ ਪਾਕੜ ਵਾਸਤੇ ਵੇਖਣ ਲੱਗੀਆਂ ਤੇ ਗਹਿਣੇ ਹੈ ਹੀ ਨਹੀਂ ਉੱਥੇ, ਕਿਸੇ ਦੀ ਪੰਜੇਬ ਕੋਈ ਨਹੀਂ, ਕਿਸੇ ਦਾ ਹਾਰ ਕੋਈ ਨਹੀਂ, ਕਿਸੇ ਦਾ ਮੱਥੇ ਦਾ ਫੁੱਲ ਕੋਈ ਨਹੀਂ, ਕਿਸੇ ਦੇ ਕੰਨ ਦਾ ਕਾਂਟਾ ਕੋਈ ਨਹੀਂ। ਕਹਿੰਦੇ ਵੇਖ ਵੇਖ ਕੇ ਹੈਰਾਨ ਹੋਣ ਲੱਗ ਪਈਆਂ ਵੀ ਸਾਡੇ ਗਹਿਣੇ ਕਿੱਥੇ ਚਲੇ ਗਏ।
ਆਪਣੇ ਆਪਣੇ ਸਭਨ ਸੰਭਾਰੇ, ਮੈਂ ਕਰ ਆਏ ਖੋਜਤ ਸਾਰੇ,
ਸੋਚਦੀਆਂ ਨੇ ਵੀ ਅਸੀਂ ਤਾਂ ਆਪਣੇ ਆਪਣੇ ਗਹਿਣੇ ਸਾਰੀਆਂ ਨੇ ਸੰਭਾਲ ਕੇ ਰੱਖੇ ਹੋਏ ਸੀ, ਇੱਥੇ ਕੋਈ ਆਇਆ ਵੀ ਨਹੀਂ ਬੰਦਾ, ਜਾ ਤਾਂ ਹੋਵੇ ਨਾ ਕੋਈ ਆਇਆ ਹੋਵੇ ਤੇ ਚੁੱਕ ਕੇ ਲੈ ਗਿਆ ਹੋਵੇ, ਕੋਈ ਦੂਜਾ ਬੰਦਾ ਵੀ ਸਾਡੇ ਤੋਂ ਬਿਨਾਂ ਇੱਥੇ ਨਹੀਂ ਆਇਆ।
ਅੰਤੈਪੁਰ ਮੈਂ ਮਾਚਿਓ ਰੋਲਾ,
ਉਸ ਵੇਲੇ ਮਹਿਲ ਦੇ ਵਿਚ ਸਾਰੇ ਚ ਰੋਲਾ ਮਚ ਗਿਆ, ਸਾਰੇ ਮਹਿਲਾਂ ਵਿਚ ਸ਼ੋਰ, ਇਕਦਮ ਸ਼ੋਰ ਮਚ ਗਿਆ ਵੀ ਗਹਿਣੇ ਕੌਣ ਲੈ ਗਿਆ। ਉਹ ਬੇਗਮਾਂ ਨੇ ਰੌਲਾ ਪਾ ਦਿੱਤਾ ਵੀ ਚੋਰ ਆਇਆ ਹੋਣਾ, ਕੋਈ ਚੋਰ ਹੀ ਲੈ ਕੇ ਗਿਆ, ਪਰ ਸਾਡੇ ਸਾਹਮਣੇ ਤਾਂ ਕੋਈ ਚੋਰ ਨਹੀਂ ਸਾਨੂੰ ਦਿਸਿਆ।
ਖੋਜਣ ਲੱਗੇ ਸਭੇ ਚੋਂ ਠੋਰਾ,
ਚਾਰੇ ਪਾਸੇ ਖੋਜਣ ਲੱਗ ਪਏ, ਸਿਪਾਹੀ ਭਾਲਣ ਲੱਗ ਪਏ ਵੀ ਚੋਰ ਤਾਂ ਨਹੀਂ ਕੋਈ ਆਇਆ ਮਹਿਲਾਂ ਦੇ ਵਿਚ, ਭਾਲਣ ਕਰਨ ਲੱਗ ਪਏ।
ਦਿਨ ਮੈਂ ਆਏ ਕਵਨ ਲੈ ਗਏ,
ਦਿਨ ਦਾ ਸਮਾਂ ਵੀ ਦਿਨੇ ਦੁਪਹਿਰੀ ਚੋਰੀ ਹੋ ਗਈ, ਦਿਨ ਦੇ ਸਮੇਂ ਭਲਾ ਕੌਣ ਆ ਕੇ ਚੋਰੀ ਕਰਕੇ ਲੈ ਗਿਆ।
ਦਸਕ ਕੌਣ ਆਵ ਤੋ ਭਇਓ,
ਕਿਹੜਾ ਚੋਰ ਸੀ ਇਹੋ ਜਿਹਾ ਜਿਹੜਾ ਆ ਕੇ ਚੋਰੀ ਕਰਕੇ ਲੈ ਗਿਆ।
ਧਰੇ ਉੱਤੇ ਅਮ ਦੇਰ ਨਾ ਲਾਗੇ, ਕਿਦੋਂ ਲੀਏ ਦਾਸੀ ਕੋ ਭਾਗੇ,
ਵੀ ਅਸੀਂ ਤਾਂ ਗਹਿਣੇ ਸੰਭਾਲ ਕੇ ਰੱਖੇ ਸਨ ਵੀ ਹੁਣੇ ਹੀ ਰੱਖੇ ਸੀ, ਤੇ ਕੋਈ ਲੈ ਕੇ ਵੀ ਨਹੀਂ ਗਿਆ ਇੱਥੋਂ ਤੱਕ ਵੀ ਕੋਈ ਦਾਸੀ ਵੀ ਨਹੀਂ ਆਈ ਅੰਦਰ, ਵੀ ਕਿਸੇ ਦਾਸੀ ਤੇ ਹੀ ਸ਼ੱਕ ਕਰ ਲਈਏ, ਕੋਈ ਦਾਸੀ ਵੀ ਅੰਦਰ ਨਹੀਂ ਆਈ ਜਿਹਨੇ ਗਹਿਣੇ ਚੁੱਕੇ ਹੋਣ।
ਹਰੀ ਸੰਭਾਲ ਸਭਨ ਵਿਦ ਕਰਕੇ,
ਸਾਰੇ ਘਰ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਵੇਖਿਆ,
ਪ੍ਰਾਪਤ ਪਈ ਨਾ ਗੱਤ ਤਸ ਕਰਕੇ,
ਪਰ ਕੋਈ ਚੋਰ ਲੱਭਿਆ ਨਹੀਂ। ਹੁਣ ਕੋਈ ਚੋਰ ਹੋਵੇ ਤਾਂ ਚੋਰ ਲੱਭੇ, ਚੋਰ ਤਾਂ ਔਰੰਗਜ਼ੇਬ ਬਣਿਆ ਹੋਇਆ ਸੀ, ਕਹਿੰਦੇ ਬੜੀ ਭਾਲ ਕੀਤੀ ਪਰ ਕੋਈ ਚੋਰ ਨੀ ਲੱਭਿਆ।
ਕਈ ਲੱਖ ਤੋਂ ਜੇਵਰ ਬਣੇ,
ਜੇਵਰ ਕਿਹੜਾ ਸਸਤੇ ਸੀ, ਲੱਖਾਂ ਰੁਪਏ ਦੀ ਲਾਗਤ ਦੇ ਜੇਵਰ ਸਨ।
ਬੋਲੇ ਗਏ ਬੇਬੁਕਨ ਘਣੇ,
ਕੌਣ ਲੈ ਗਿਆ ਇੰਨੇ ਗਹਿਣੇ? ਜਾ ਤਾਂ ਹੋਵੇ ਨਾ ਵੀ ਇੱਕ ਅੱਧੀ ਬੇਗਮ ਦਾ ਗਹਿਣਾ ਚੋਰੀ ਹੋਇਆ ਵੀ, ਸਾਰੀਆਂ ਦੇ ਚੋਰੀ ਹੋਏ ਨੇ। ਕਹਿੰਦੇ ਕੌਣ ਲੈ ਕੇ ਗਿਆ ਹੋਵੇਗਾ?
ਸਭੈ ਸ਼ਾਟਿਕ ਸੁਧ ਪਟਵਾਏ, ਅੰਤੈ ਪੁਰ ਬੋਰੋਰ ਮਚਾਏ।
ਉਧਰੋਂ ਰੰਗਜੇਬ ਬਾਹਰ ਬੈਠਾ ਸੀ, ਇਹੋ ਜਿਹੀ ਸ਼ਰਾਰਤ ਕਰਕੇ ਆਪਣੀ ਕਚਹਿਰੀ ਜੋਧੇ ਕੋਲ ਖਬਰ ਪਹੁੰਚਾਈ ਵੀ ਤੁਹਾਡੇ ਮਹਿਲਾਂ ਵਿਚ ਚੋਰੀ ਹੋ ਗਈ ਹੈ।
ਗਯੋ ਆਪ ਬੇਗਮ ਸਮੀਪ, ਜਾਏ ਦਿਖਾਏ ਸਕਲ ਦਲੀਪ।
ਔਰੰਗਜ਼ੇਬ ਫਿਰ ਉਹ ਸਾਰੇ ਗਹਿਣੇ ਲੈ ਕੇ ਬੇਗਮਾ ਕੋਲ ਗਿਆ, ਕਹਿੰਦਾ ਆ ਲੋ ਤੁਹਾਡੇ ਗਹਿਣੇ ਮੈਂ ਲੈ ਕੇ ਗਿਆ ਸੀ।
ਲੋਕਾਂ ਜਿਨ ਮੈਂ ਪਾਏ ਸੋ ਆਯੋ, ਆਪਣੋ ਆਪ ਨਾ ਕਹੋ ਦਿਖਾਯੋ।
ਸੁਲੇਮਾਨੀ ਸੁਰਮਾ ਮੈਂ ਪਾ ਕੇ ਆਇਆ ਸੀ, ਮੈਂ ਤੁਹਾਨੂੰ ਨਜ਼ਰ ਨਹੀਂ ਆਇਆ, ਤੁਸੀਂ ਮੈਨੂੰ ਦਿਸਦੀਆਂ ਸੀ, ਤੁਹਾਨੂੰ ਮੈਂ ਵੇਖਦਾ ਸੀ, ਉਹ ਸੁਰਮਾ ਮੈਂ ਪਾ ਕੇ ਤੁਹਾਡੇ ਕੋਲ ਆਇਆ ਸੀ ਔਰ ਇਹ ਗਹਿਣੇ ਲੈ ਕੇ ਗਿਆ ਸੀ।
ਗਮਨਿਓ ਆ ਭੁਕਨ ਤੁਮਾਰੇ,
ਤੁਹਾਡੇ ਗਹਿਣੇ ਮੈਂ ਲੈ ਕੇ ਗਿਆ ਸੀ।
ਨਿਕਟ ਫਿਰ ਤੋ ਮੁਝ ਨਹੀਂ ਨਿਆਰੇ,
ਮੈਨੂੰ ਕੋਲ ਫਿਰਦਿਆਂ ਤੁਸੀਂ ਨਹੀਂ ਵੇਖਿਆ ਚੰਗੀ ਤਰ੍ਹਾਂ।
ਸ੍ਰੀ ਗੁਰੂ ਨੰਦਨ ਦੀਨੋ ਸਭ ਜਬੈ, ਪਾਏ ਬਿਲੋਚਨ ਪਰ ਕਿਉ ਤਬੈ।
ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੇ ਜਦੋਂ ਮੈਨੂੰ ਇਹ ਲੋਕਾਂਜਨ ਦਿੱਤਾ ਤੇ ਮੈਂ ਅੱਖਾਂ ਚ ਪਾ ਕੇ ਪਰਖ ਕੇ ਵੇਖਿਆ ਹੈ।
ਅਜ਼ਮਤ ਦਿਖ ਰਾਈ ਇਸ ਭਾਂਤ, ਕੈ ਸੰਤੋਖ ਸਿੰਘ ਬਹੁ ਬਖਿਆਤ।
ਬਾਬਾ ਰਾਮ ਰਾਏ ਜੀ ਨੇ ਇਸ ਤਰ੍ਹਾਂ ਆਪਣੀਆਂ ਬਹੁਤ ਸਾਰੀਆਂ ਅਜ਼ਮਤਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਪ੍ਰਗਟ ਕਰਕੇ ਵਿਖਾਈਆਂ। ਇਹਦਾ ਆਪਣੀਆਂ ਬਹੁਤ ਸਾਰੀਆਂ ਕਰਾਮਾਤਾਂ ਔਰੰਗਜ਼ੇਬ ਨੂੰ ਵਿਖਾ ਕੇ ਇਹਨੂੰ ਪ੍ਰਭਾਵਿਤ ਕੀਤਾ। ਹੋਰ ਕਥਾ